App, Radio 770 AM, Voice of Community. For more details, visit eawaz.com.
ਲੱਖ ਵਗਦੇ ਦਰਿਆ ਜਹਾਨੀ ਉੱਤੇ ਮਿੱਠਾ ਸ਼ਰਬਤ ਨੀ ਇਹਦੀ ਆਪ ਜਿਹਾ ਲੱਖ ਸੋਹਣੀਆਂ ਨਾਰਾਂ ਫਿਰਦੀਆਂ ਨੇ ਕਿੱਥੋਂ ਲੱਭਣਾ ਹੁਸਨ ਪੰਜਾਬ ਜਿਹਾ ਲੱਖ ਆਉਣ ਬਹਾਰਾਂ ਮੁਲਕ ਬੇਗਾਨੇ ਨਹੀਂ ਮਹਿਕਦਾ ਫੁੱਲ ਗੁਲਾਬ ਜਿਹਾ ਸਾਰੀ ਦੁਨੀਆ ਘੁੰਮ ਕੇ ਵੇਖ ਲਈ ਨਹੀਂ ਲੱਭਿਆ ਮੁਲਕ ਪੰਜਾਬ ਜਿਹਾ ਨਹੀਂ ਲੱਭਿਆ ਦੇਸ਼ ਪੰਜਾਬ ਜਿਹਾ ਜੋ ਪੰਜਾਬ ਦੀ ਗੱਲ ਪੰਜਾਬ ਪਾਣੀਆਂ ਦੀ ਗੱਲ ਕਰਾਂਗੇ ਮਹਿਕ ਰੇਡੀਓ ਤੇ
ਪੰਜਾਬ ਦੀਆਂ ਖੱਟੀਆਂ ਮਿੱਠੀਆਂ ਗੱਲਾਂ ਲੈ ਕੇ ਜਗਰਾਜ ਸਿੱਧੂ ਬੜੇ ਮਾਣ ਨਾਲ ਪੇਸ਼ ਕਰਦੇ ਨੇ ਰੇਡੀਓ ਪ੍ਰੋਗਰਾਮ ਮਹਿਕ ਹੱਸਦਾ ਗਾਉਂਦਾ ਖੁਸ਼ੀ ਮਨਾਉਂਦਾ ਮਹਿਕਾ ਮੰਨਦਾ ਮਹਿਕ ਰੇਡੀਓ
ਪਿੰਡਾਂ ਦੀਆਂ ਸ਼ਹਿਰਾਂ ਦੀਆਂ ਦੇਸ਼ ਦੀਆਂ ਵਿਦੇਸ਼ ਦੀਆਂ ਖਬਰਾਂ ਲੈ ਕੇ ਹਾਜ਼ਰ ਹੋ ਗਿਆ ਰੇਡੀਓ ਪ੍ਰੋਗਰਾਮ ਮਹਿਕ
WTORAM 770 ਰੇਡੀਓ ਪ੍ਰੋਗਰਾਮ ਮਹਿਕ ਨੂੰ ਆਨ ਕਰ ਚੁੱਕੇ ਸਾਰੇ ਹੀ ਰੱਬ ਵਰਗੇ ਸਰੋਤਿਆਂ ਨੂੰ ਜਗਰਾਜ ਸਿੰਘ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਨਿੱਘੀ ਜੀ ਆਇਆਂ। ਅੱਜ ਦਿਨ ਸੋਮਵਾਰ ਦਸੰਬਰ ਮਹੀਨੇ ਦੀ 28 ਤਰੀਕ ਸਾਲ 2020 ਵਿੱਚ ਆਪ ਸਭ ਦਾ ਹਾਰਦਿਕ ਨਿੱਘਾ ਸਵਾਗਤ ਕਰਦੇ ਹਾਂ। ਅੱਜ ਦਾ ਵੱਲ ਟੈਂਪਰੇਚਰ 2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਔਰ 27 ਕਿਲੋਮੀਟਰ ਦੇ ਹਿਸਾਬ ਨਾਲ ਹਵਾ ਚੱਲ ਰਹੀ ਹੈ। ਸਵੇਰ ਦਾ ਸੂਰਜ 7:52 ਤੇ ਚੜਿਆ, ਛਿਪੇਗਾ 4:49 ਤੇ। ਰੇਡੀਓ ਪ੍ਰੋਗਰਾਮ ਉਸ ਪ੍ਰਮਾਤਮਾ ਦੇ ਓਟ ਆਸਰੇ ਦੇ ਨਾਲ ਤੁਹਾਡੀ ਦਲੀਸ ਤੇ ਤੁਹਾਡਾ ਆਪਣਾ ਵੀ ਜੁਗਰਾਜ ਸਿੱਧੂ ਪ੍ਰੋਗਰਾਮ ਮਹਿਕ ਲੈ ਕੇ ਹਾਜ਼ਰ ਹੋ ਚੁੱਕਿਆ। ਮੰਡੇ ਟੂ ਫਰਾਈਡੇ ਦੁਪਹਿਰ ਨੂੰ 12 ਵਜੇ ਤੋਂ ਲੈ ਕੇ 1 ਵਜੇ ਤੱਕ ਤੁਸੀਂ ਮਹਿਕ ਰੇਡੀਓ ਦਾ ਆਨੰਦ ਮਾਣਦੇ ਹੋ। ਬੜੀ ਜਲਦੀ ਰਮਨ ਜੀ ਹੁਣ ਤੋਂ ਅਸੀਂ ਖਬਰਾਂ ਸੁਣਨ ਜਾ ਰਹੇ ਹਾਂ ਪੰਜਾਬ ਤੋਂ ਦੁਨੀਆਂ ਭਰ ਦੀਆਂ ਔਰ ਲੋਕਲ ਖਬਰਾਂ ਤੇ ਝਾਤ ਮਾਰਨਗੇ ਸਤਪਾਲ ਜੋਲ ਸਾਹਿਬ ਔਰ ਸੁਰਿੰਦਰ ਡੱਲਾ ਜੀ ਵੀ ਹਾਜ਼ਰ ਹੋਣਗੇ। ਸੋ ਸੁਰਿੰਦਰ ਡੱਲਾ ਜੀ ਵੀ ਹਾਜ਼ਰ ਹੋਣਗੇ, ਗੀਤ ਸੰਗੀਤ ਵੀ ਤੁਹਾਡੇ ਨਾਲ ਅਸੀਂ ਸਾਂਝਾ ਕਰਾਂਗੇ। ਛੋਟੀ ਬ੍ਰੇਕ, ਵਾਪਸ ਆ ਰਹੇ ਹਾਂ ਬ੍ਰੇਕ ਤੋਂ ਬਾਅਦ।
ਤੁਸੀਂ ਤਾਂ ਉੱਥੇ ਜਾ ਕੇ ਮੇਰਾ ਚੇਤਾ ਹੀ ਭੁਲਾ ਲਿਆ।
ਸੁਣਿਓ, ਮੈਂ ਤੇ ਆਉਂਦਿਆਂ ਹੀ ਦੋਵੇਂ ਕੇਸ ਹੈਂਡਓਵਰ ਕਰ ਦਿੱਤੇ ਸੀ ਮੈਕਰੋ ਗਲੋਬਲ ਵਾਲੇ ਸੀਮਾ ਬਿਆਨਾ ਹੋਰਾਂ ਨੂੰ।
ਅੱਛਾ, ਤੁਹਾਡਾ ਮਤਲਬ ਮੈਂ ਤੇ ਵਿੱਕੀ ਦੋਵੇਂ ਦਿਓਰ ਪਰ ਜਾਈ ਇਕੱਠੇ ਆਵਾਂਗੇ ਤੁਹਾਡੇ ਕੋਲ?
ਬਿਲਕੁਲ, ਸੀਮਾ ਬਿਆਨਾ ਕਹਿ ਰਹੀ ਸੀ ਕਿ ਤੇਰਾ ਸਪਾਊਸ ਵੀਜ਼ਾ 3 ਤੋਂ 6 ਮਹੀਨੇ ਦੇ ਅੰਦਰ ਅੰਦਰ ਆ ਜਾਏਗਾ, ਨਾਲੇ ਉਹ ਬਹੁਤ ਸਾਰੇ ਕੈਨੇਡੀਅਨ ਕਾਲਜਸ ਤੇ ਯੂਨੀਵਰਸਿਟੀਜ਼ ਦੇ ਇੰਟਰਨੈਸ਼ਨਲ ਏਜੰਟਸ ਵੀ ਨੇ। ਵਿੱਕੀ ਦਾ ਸਟੂਡੈਂਟ ਵੀਜ਼ਾ ਵੀ ਐਉਂ ਲੱਗਿਆ ਸਮਝ।
ਜੀ, ਮੈਕਰੋ ਗਲੋਬਲ ਦੇ ਸੀਮਾ ਬਿਆਨਾ ਫੈਮਿਲੀ ਸਪਾਊਸ ਸਟੂਡੈਂਟ ਵਿਜ਼ਿਟਰ ਜਾਂ ਸਕਿਲਡ ਵੀਜ਼ਾ, ਕੈਟੇਗਰੀ ਚਾਹੇ ਕੋਈ ਵੀ ਹੋਵੇ, ਸਭ ਲਈ ਇੱਕੋ ਨਾਮ ਸੀਮਾ ਬਿਆਨਾ।
ਕਾਲ 905-452-0000।
ਹੁਣ ਕੌਣ ਫਰਿੱਜ ਲੱਭੇ ਤੇ ਟੀਵੀ ਕਿੱਥੋਂ ਲਈਏ ਤੇ ਆ ਭਾਂਡੇ ਬਰਤਨਾਂ ਦਾ ਕੀ ਕਰਾਂ ਤੇ ਆ ਤੇਰਾ ਕਿਚਨ ਦਾ ਸਮਾਨ, ਹਫਤਾ ਖਰਾਬ ਹੋ ਜਾਣਾ ਮੇਰਾ।
ਨਾ ਮੈਂ ਕਹਿ ਜੀ, ਅਸੀਂ ਤਾਂ ਚੱਲਾਂਗੇ ਬ੍ਰੈਂਪਟਨ ਟੀਵੀ ਤੇ ਅਪਲਾਈਂਸਿਸ ਵਾਲਿਆਂ ਦੇ ਕੋਲ।
ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ, ਸਟੇਨਲੈਸ ਸਟੀਲ ਦੇ ਅਪਲਾਈਂਸਿਸ, ਫਰਿੱਜ, ਸਟੋਵ, ਡਿਸ਼ਵਾਸ਼ਰ, 3 ਪੀਸ ਕਿਚਨ ਬੰਡਲ, ਸਿਰਫ $2,699 ਵਿੱਚ। ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ, ਸਿਰਫ 1299 ਵਿੱਚ। ਹਰ ਮੇਕ ਤੇ ਮਾਡਲ ਦਾ ਟੀਵੀ, ਉਹ ਵੀ ਸਭ ਤੋਂ ਘੱਟ ਕੀਮਤ ਤੇ, 801 ਬੋਵੇ ਡਰਾਈਵ ਵੈਸਟ ਬ੍ਰੈਂਪਟਨ। ਕਾਲ ਕਰੋ 905-450-2828, 905-450-2828, ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ।
ਅਮੈਰੀਕਨ ਸਿਸਟਮ ਦੇ ਹਰਜੀਤ ਮਡੇਰ ਜੀ ਦਾ ਕਹਿਣਾ ਕਿ ਲੌਂਗ ਹਾਲ ਸ਼ਾਰਟ ਹਾਲ ਵਾਸਤੇ ਟਰੱਕ ਚਲਾਉਣਾ ਚਾਹੁੰਦੇ ਤੁਸੀਂ ਤਾਂ 60 ਸੈਂਟ ਮੀਲ ਦੇ ਦਿੱਤੇ ਜਾਣਗੇ। ਨੰਬਰ ਨੋਟ ਕਰ ਲਓ, ਅਗਰ ਜੇ ਤੁਸੀਂ ਐਕਸਟੈਂਸ਼ਨ ਲਾਉਣੀ ਪੈਣੀ 202-905-452-0004-905-452-0004 ਤੇ ਸੰਪਰਕ ਕੀਤਾ ਜਾ ਸਕਦਾ।
ਕਰਜ਼ੇ ਨੇ ਹੈ ਮੇਰੀ ਰਾਤਾਂ ਦੀ ਨੀਂਦ ਤੇ ਦਿਨ ਦਾ ਚੈਨ ਗਵਾਇਆ।
ਤਾਂ ਹੀ ਤਾਂ VSR ਲਾ ਆਫਿਸ ਤੁਹਾਡੇ ਹੱਕ, ਸੱਚ ਤੇ ਇਨਸਾਫ ਦਾ ਪਹਿਰੇਦਾਰ ਬਣ ਕੇ ਆਇਆ। ਗਾਰਨਿਸ਼ਮੈਂਟ ਆਰਡਰ, ਪਾਵਰ ਆਫ ਸੇਲ ਨੋਟਿਸ, ਜਾਂ ਕੋਈ ਕੋਰਟ ਨੋਟਿਸ ਦੀ ਹੋਵੇ ਗੱਲ,
ਤਾਂ VSR ਲਾ ਆਫਿਸ ਕਰਨਗੇ ਇਸ ਦਾ ਹੱਲ।
ਡੈਟ ਸੈਟਲਮੈਂਟ, ਕੰਜ਼ਿਊਮਰ ਪ੍ਰਪੋਜ਼ਲ, ਬੈਂਕਰਪਸੀ
ਜਾਂ ਕ੍ਰੈਡਿਟ ਰੀਇਸਟੈਬਲਿਸ਼ਮੈਂਟ ਵਿੱਚ ਤੁਹਾਡੀ ਮਦਦ ਕਰ ਸਕਦੇ ਨੇ। VSR ਲਾ ਆਫਿਸ ਨੂੰ ਕਾਲ ਮਿਲਾਓ
416-602-0002 ਤੇ, 416-602-0002।
ਸੁਣੋ ਜੀ, ਕਿਉਂ ਨਾ ਆਪਾਂ ਇੱਕ ਗ੍ਰੈਂਡ ਪਾਰਟੀ ਕਰੀਏ?
ਗ੍ਰੈਂਡ ਪਾਰਟੀ? ਉਹ ਨਾ ਕਿਸੇ ਦਾ ਜਨਮ ਦਿਨ, ਨਾ ਐਨਿਵਰਸਰੀ ਤੇ ਨਾ ਕਿਸੇ ਦਾ ਵਿਆਹ, ਤੇ ਪਾਰਟੀ ਕਾਦੀ?
ਹੋ, ਘਰ ਲੱਭਣ 'ਚ ਅਸੀਂ ਫਿਰਦੇ ਸੀ ਦਰ ਦਰ, ਪਰ ਭਲਾ ਹੋਵੇ ਹੋਮ ਲਾਈਫ ਸਿਲਵਰ ਸਿਟੀ ਨਾਲ ਕੰਮ ਕਰਦੇ ਜਤਿੰਦਰ ਗੰਡਮ ਹੋਣਾ ਦਾ, ਜਿਨ੍ਹਾਂ ਨੇ ਸਾਨੂੰ ਦਵਾਇਆ ਸਾਡੇ ਸੁਪਨਿਆਂ ਦਾ ਘਰ। ਜੀ ਹਾਂ, ਜੇ ਤੁਸੀਂ ਵੀ ਚਾਹੁੰਦੇ ਹੋ ਲੈਣਾ ਆਪਣਾ ਡ੍ਰੀਮ ਹਾਊਸ, ਤਾਂ ਅੱਜ ਹੀ ਸੰਪਰਕ ਕਰੋ ਹੋਮ ਲਾਈਫ ਸਿਲਵਰ ਸਿਟੀ ਨਾਲ ਕੰਮ ਕਰਦੇ ਜਤਿੰਦਰ ਗੰਡਮ ਹੋਣਾ ਨਾਲ। ਜੇ ਚਾਹੁੰਦੇ ਹੋ ਆਪਣੇ ਘਰ ਦਾ ਵੱਧ ਤੋਂ ਵੱਧ ਮੁੱਲ, ਜਾਂ ਕਰਨੀ ਹੋਵੇ ਕਿਸੇ ਵੀ ਤਰ੍ਹਾਂ ਦੀ ਇਨਵੈਸਟਮੈਂਟ ਇਨ ਕੰਡੋਮੀਨੀਅਮ, ਹਾਊਸ ਕਮਰਸ਼ੀਅਲ ਜਾਂ ਟਰੱਕ ਯਾਰਡ, ਐਨੀਵੇਅਰ GTA ਦੇ ਅੰਦਰ ਹੋਵੇ ਜਾਂ ਬਾਹਰ, ਯਾਦ ਰੱਖੋ ਜਤਿੰਦਰ ਗੰਡਮ। ਕਾਲ 647-225-0606।
ਸਿਰਫ ਤੁਹਾਡੀ ਇੱਕ ਕਾਲ ਕਰੇਗੀ ਤੁਹਾਡਾ ਡ੍ਰੀਮ ਪੂਰਾ।
में आलू तेरा रहूंगा ओ मेरे शालू।
अरे शालू हो गई किसी और की, अब कहाँ रहा समोसे में आलू।
शालू जी ने बिल्कुल ठीक कहा।
अब इंजॉय समोसा विद योर फेवरेट फ्लेवर, नॉट जस्ट आलू। ब्रास इंट्रोड्यूसिंग न्यू डिलीशियस फ्लेवर्स, तंदूरी पनीर, डोसा मसाला, एलेपिनो एंड चीज, स्पिनच एंड पनीर। एक बार खाओ तो खाते रह जाओ। ब्रास समोसा विद न्यू जबरदस्त फ्लेवर्स, नाउ अवेलेबल एट ग्रोसरी स्टोर्स नियर यू।
ਪਹਿਲਾਂ ਤਾਂ ਬੜਾ ਕਹਿੰਦੇ ਸੀ ਨਵੇਂ ਘਰ ਚ ਜਾਵਾਂਗੇ ਨਵੇਂ ਘਰ ਚ ਜਾਵਾਂਗੇ, ਹੁਣ ਤੇ ਨਾ ਨਹੀਂ ਲੈਂਦੇ।
ਉਹ ਕਹਿਣਾ ਸੌਖਾ ਆ ਪਰ ਕਰਨਾ ਬੜਾ ਔਖਾ ਆ।
ਉਹ ਪਵਿੱਤਰ ਸਿੰਘ ਜੋਹਲ ਹੋਰਾਂ ਦੇ ਹੁੰਦਿਆ ਕੁਛ ਔਖਾ ਨਹੀਂ ਹੈ। ਸੈਂਚੁਰੀ 21 ਮਿਲੇਨੀਅਮ ਇਨਕਾਰਪੋਰੇਟ ਦੇ ਪਵਿੱਤਰ ਸਿੰਘ ਜੋਹਲ, ਜਿਨ੍ਹਾਂ ਕੋਲ ਹੈ 15 ਸਾਲ ਦਾ ਤਜੁਰਬਾ, ਇਹ ਰੈਜ਼ੀਡੈਂਸ਼ੀਅਲ ਤੇ ਕਮਰਸ਼ੀਅਲ ਪ੍ਰਾਪਰਟੀਜ਼ ਵਿੱਚ ਡੀਲ ਕਰਦੇ ਨੇ। ਤੁਸੀਂ ਸਮਾਲ ਪ੍ਰਾਪਰਟੀ ਲੈਣੀ ਹੋਵੇ ਜਾਂ 7 ਮਿਲੀਅਨ ਪਲਾਜ਼ਾ ਜਾਂ ਹਾਈ ਰਾਈਜ਼ ਬਿਲਡਿੰਗ, ਘਰ ਵੇਚਣਾ ਹੋਵੇ ਜਾਂ ਖਰੀਦਣਾ, ਬਹੁਤ ਸਾਰੀਆਂ ਪ੍ਰਾਪਰਟੀਜ਼ ਜੋ MLS ਤੇ ਨਹੀਂ ਹਨ ਉਹ ਵੀ ਇਹਨਾਂ ਕੋਲ ਮਿਲ ਜਾਂਦੀਆਂ ਨੇ। ਨਾਲ ਹੀ ਮੋਰਗੇਜ ਜਾਂ ਕਾਨੂੰਨੀ ਕਿਸੇ ਵੀ ਕਿਸਮ ਦੀ ਸਲਾਹ ਵੀ ਦਿੰਦੇ ਨੇ। ਬ੍ਰੈਂਪਟਨ ਤੇ ਬਰਲਿੰਗਟਨ ਵਿੱਚ ਹੈ ਕਮਰਸ਼ੀਅਲ ਕੌਂਡੋ ਯੂਨਿਟ ਮੈਨੂਫੈਕਚਰਿੰਗ ਪੈਕੇਜਿੰਗ, ਵੇਅਰ ਹਾਊਸਿਸ ਜਾਂ ਕਿਸੇ ਵੀ ਕੰਮ ਲਈ 900 ਤੋਂ 10,000 ਸਕੁਆਇਰ ਫੀਟ ਦੇ। ਤੇ ਜੇ ਤੁਸੀਂ ਵੀ ਕਿਸੇ ਤਰ੍ਹਾਂ ਦਾ ਬਿਜ਼ਨਸ ਲਾਈਕ ਗ੍ਰੋਸਰੀ ਸਟੋਰ, ਪਿਜ਼ਾ, ਰੈਸਟੋਰੈਂਟ, ਕਨਵੀਨੀਅੰਸ ਸਟੋਰ ਜਾਂ ਆਟੋਮੈਟਿਕ ਬਿਜ਼ਨਸ ਖਰੀਦਣਾ ਜਾਂ ਵੇਚਣਾ ਚਾਹੁੰਦੇ ਹੋ ਤੇ ਅੱਜ ਹੀ ਮਿਲੋ ਪਵਿੱਤਰ ਸਿੰਘ ਜੋਹਲ, ਸੇਲਸ ਰਿਪ੍ਰੈਜੈਂਟੇਟਿਵ, ਸੈਂਚੁਰੀ 21 ਮਿਲੇਨੀਅਮ, 181 ਕੁਈਨ ਸਟਰੀਟ, ਈਸਟ ਬ੍ਰੈਂਪਟਨ, 416-993-1321।
ਤੁਸੀਂ ਸਾਡੇ ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਦੇ ਕੇ ਕਾਮਯਾਬੀ ਦੀ ਮੰਜ਼ਿਲ ਜਲਦੀ ਪਾ ਸਕਦੇ ਹੋ।
ਤੁਹਾਡਾ ਬਿਜ਼ਨਸ ਤੇ ਤੁਹਾਡੇ ਚਿਹਰੇ ਰਹਿਣ ਚਹਿਕਦੇ, ਇਹੋ ਜਿਹੇ ਰੰਗ ਨੇ ਰੇਡੀਓ ਮਹਿਕਦੇ।
ਜੇ ਤੁਸੀਂ ਵੀ ਚਾਹੁੰਦੇ ਹੋ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਆਪਣੇ ਬਿਜ਼ਨਸ ਦੀ ਐਡ ਕਰਨਾ ਤੇ ਸੰਪਰਕ ਕਰੋ
ਮਹਿਕ ਰੇਡੀਓ, 416-302-3600, 416-302-3600।
ਜੀ ਹਾਂ, ਰੇਡੀਓ ਪ੍ਰੋਗਰਾਮ ਦੇ ਵਿੱਚ ਖਬਰਾਂ ਲੈ ਕੇ ਰਮਨ ਜੀ ਹੋਣੀ ਹਾਜ਼ਰ ਨੇ। ਇਹਨਾਂ ਖਬਰਾਂ ਨੂੰ ਹੋਮ ਲਾਈਫ ਸਿਲਵਰ ਸਿਟੀ ਦੇ ਜਤਿੰਦਰ ਗੰਡਮ ਜੀ ਸਪੋਂਸਰ ਕਰਦੇ ਨੇ, ਔਰ ਨੰਬਰ ਨੋਟ ਕਰ ਲਓ ਜਤਿੰਦਰ ਗੰਡਮ ਜੀ ਦਾ। ਔਰ ਨੰਬਰ ਜੇ ਤੁਸੀਂ ਇੱਕ ਬੈਡਰੂਮ ਦਾ ਇਹਨਾਂ ਕੋਲੇ ਜਿਹੜਾ ਘਰ ਆਇਆ ਉਹਦੀ ਜਾਣਕਾਰੀ ਲੈਣੀ ਚਾਹੁੰਦੇ, 4 ਬੈਡਰੂਮ ਦਾ ਘਰ ਆ, 1 ਬੈਡਰੂਮ ਦੀ ਬੇਸਮੈਂਟ ਬਣੀ ਆ, 50x120 ਫੁੱਟ ਲਾਟ ਹੈ। ਔਰ ਕਿੱਥੇ ਆ ਨੰਬਰ ਹੈ 647-225-0606 ਤੇ ਸੰਪਰਕ ਕੀਤਾ ਜਾ ਸਕਦਾ। ਰਮਨ ਜੀ ਵੈਲਕਮ, ਗੋ ਅਹੈਡ ਪਲੀਜ਼।
ਇਸ ਬੁਲੇਟਿਨ ਚ ਮੈਕ ਰੇਡੀਓ ਦੇ ਸਰੋਤਿਆਂ ਦਾ ਸਵਾਗਤ ਹੈ। ਨਜ਼ਰ ਪਾਉਂਦੇ ਖਾਸ ਤੇ ਕੁਝ ਵੱਡੀਆਂ ਖਬਰਾਂ ਤੇ। ਨਵੇਂ ਖੇਤੀ ਕਾਨੂੰਨ ਤੇ ਕਿਸਾਨਾਂ ਦੇ ਅੰਦੋਲਨ ਦੇ ਮੁੱਦੇ ਤੇ ਕੇਂਦਰ ਦੀ ਮੋਦੀ ਸਰਕਾਰ ਦੇ ਰਵੱਈਏ ਤੋਂ ਨਾਰਾਜ਼ ਹੋ ਕੇ ਅੱਜ ਰਾਜਸਥਾਨ ਚ ਬੀਜੇਪੀ ਦੀ ਸਹਿਯੋਗੀ ਰਹੀ ਰਾਸ਼ਟਰੀ ਲੋਕਤਾਂਤਰਿਕ ਪਾਰਟੀ ਨੇ NDA ਦਾ ਸਾਥ ਛੱਡ ਦਿੱਤਾ ਹੈ। ਪਿਛਲੇ 4 ਮਹੀਨਿਆਂ ਚ NDA ਛੱਡਣ ਵਾਲੀ ਇਹ ਚੌਥੀ ਪਾਰਟੀ ਹੈ। ਇਸ ਤੋਂ ਪਹਿਲਾਂ ਸਤੰਬਰ ਚ ਕਿਸਾਨਾਂ ਦੇ ਮੁੱਦੇ ਤੇ ਬੀਜੇਪੀ ਦੇ ਸਭ ਤੋਂ ਪੁਰਾਣੇ ਸਾਥੀ ਸ਼੍ਰੋਮਣੀ ਅਕਾਲੀ ਦਲ ਨੇ NDA ਦਾ ਸਾਥ ਛੱਡ ਦਿੱਤਾ ਸੀ। ਮੋਦੀ ਸਰਕਾਰ ਚ ਮੰਤਰੀ ਰਹਿ ਚੁੱਕੇ ਹਰਸਿਮਰਤ ਕੌਰ ਬਾਦਲ ਨੇ ਕਿਸਾਨਾਂ ਦੇ ਮੁੱਦੇ ਤੇ ਅਸਤੀਫਾ ਦਿੱਤਾ ਸੀ। ਇਸ ਤੋਂ ਬਾਅਦ ਅਕਤੂਬਰ ਚ PC ਥਾਮਸ ਦੀ ਅਗਵਾਈ ਹੇਠਲੀ ਕੇਰਲ ਕਾਂਗਰਸ ਨੇ ਵੀ NDA ਦਾ ਸਾਥ ਛੱਡ ਦਿੱਤਾ ਸੀ। ਦਸੰਬਰ ਤੱਕ ਆਸਾਮ ਚ ਬੋਡਰਲੈਂਡ ਪੀਪਲਸ ਫਰੰਟ ਵੀ NDA ਦਾ ਸਾਥ ਛੱਡ ਗਿਆ ਸੀ। 2014 ਦੇ ਮੁਕਾਬਲੇ ਹੁਣ NDA ਚ ਸਿਰਫ 16 ਪਾਰਟੀਆਂ ਰਹਿ ਗਈਆਂ ਨੇ। ਕੁਝ ਨਵੀਆਂ ਪਾਰਟੀਆਂ ਵੀ NDA ਚ ਸ਼ਾਮਲ ਹੋਈਆਂ ਨੇ। ਸਰਕਾਰ ਨੇ 30 ਦਸੰਬਰ ਨੂੰ ਕਿਸਾਨਾਂ ਨੂੰ ਗੱਲਬਾਤ ਲਈ ਬੁਲਾਇਆ। ਬੈਠਕ ਦਾ ਸਮਾਂ ਦੁਪਹਿਰ 2 ਵਜੇ ਤੈਅ ਕੀਤਾ ਗਿਆ। ਮੀਟਿੰਗ ਵਿਗਿਆਨ ਭਵਨ ਦਿੱਲੀ ਚ ਹੋਵੇਗੀ। ਅੰਦੋਲਨਕਾਰੀ ਕਿਸਾਨ ਸੰਗਠਨਾਂ ਨੇ 29 ਦਸੰਬਰ ਨੂੰ ਸਰਕਾਰ ਨਾਲ ਗੱਲਬਾਤ ਲਈ ਪ੍ਰਸਤਾਵ ਦਿੱਤਾ ਸੀ। ਹੁਣ ਸਰਕਾਰ ਨੇ ਕਿਸਾਨਾਂ ਨੂੰ 30 ਦਸੰਬਰ ਨੂੰ ਮੀਟਿੰਗ ਲਈ ਸੱਦਾ ਭੇਜਿਆ ਹੈ। ਇਸ ਤੋਂ ਪਹਿਲਾਂ ਵੀ ਬੇਸ਼ਕ ਕਈ ਗੇੜ ਦੀ ਬੈਠਕ ਹੋ ਚੁੱਕੀ ਹੈ, ਪਰ ਇਹ ਸਾਰੀਆਂ ਬੈਠਕਾਂ ਦੀ ਸਿੱਟਾ ਰਹੀਆਂ ਨੇ। ਕਿਸਾਨਾਂ ਨੇ 30 ਦਸੰਬਰ ਨੂੰ ਦੇਸ਼ ਭਰ ਚ ਕੇਂਦਰ ਖਿਲਾਫ਼ ਟਰੈਕਟਰ ਮਾਰਚ ਦਾ ਵੀ ਐਲਾਨ ਕੀਤਾ ਹੋਇਆ। ਹੁਣ ਕੇਂਦਰ ਦੇ ਇਸ ਸੱਦੇ ਤੋਂ ਬਾਅਦ ਦੇਖਣਾ ਇਹ ਹੋਵੇਗਾ ਕਿ ਕਿਸਾਨ ਕੀ ਫੈਸਲਾ ਲੈਂਦੇ ਨੇ। ਦਰਅਸਲ ਕੇਂਦਰ ਸਰਕਾਰ ਇਸ ਮੁੱਦੇ ਤੇ ਅੜੀ ਹੋਈ ਹੈ ਕਿ ਉਹ ਖੇਤੀ ਕਾਨੂੰਨ ਕਿਸੇ ਵੀ ਹਾਲਤ ਚ ਰੱਦ ਨਹੀਂ ਕਰਨਗੇ, ਤੇ ਉਧਰ ਕਿਸਾਨਾਂ ਦੀ ਇਹ ਮੰਗ ਹੈ ਕਿ ਉਹ ਹਰ ਹਾਲ ਚ ਖੇਤੀ ਕਾਨੂੰਨ ਰੱਦ ਕਰਾ ਕੇ ਰਹਿਣਗੇ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਮੁਖੀ ਤੇ ਟੀਮ ਇੰਡੀਆ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਦੇ BJP ਚ ਸ਼ਾਮਲ ਹੋਣ ਦੀਆਂ ਕਿਆਸਰਾਈਆਂ ਲੱਗਦੀਆਂ ਰਹੀਆਂ ਨੇ। ਬੀਤੇ ਦਿਨੀ ਉਹਨਾਂ ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਉਹਨਾਂ ਦੇ BJP ਚ ਸ਼ਾਮਲ ਹੋਣ ਦੀ ਚਰਚਾ ਕਾਫੀ ਤੇਜ਼ ਹੋ ਗਈ ਸੀ। BJP ਚ ਸ਼ਾਮਲ ਹੋਣ ਦੀ ਸੰਭਾਵਨਾ ਬਾਰੇ ਸਵਾਲ ਪੁੱਛੇ ਜਾਣ ਤੇ ਪਹਿਲੀ ਵਾਰ ਪ੍ਰਤੀਕਿਰਿਆ ਪ੍ਰਗਟਾਉਂਦਿਆਂ ਸੌਰਵ ਗਾਂਗੁਲੀ ਨੇ ਕਿਹਾ ਕਿ ਜੇਕਰ ਰਾਜਪਾਲ ਤੁਹਾਨੂੰ ਮਿਲਣਾ ਚਾਹੁੰਦੇ ਨੇ ਤਾਂ ਤੁਸੀਂ ਉਹਨਾਂ ਨੂੰ ਜ਼ਰੂਰ ਮਿਲੋਗੇ, ਤੇ ਕਿਉਂ ਨਾ ਆਪਾਂ ਇਸੇ ਨਜ਼ਰ ਤੋਂ ਦੇਖੀਏ। ਰਾਜਭਵਨ ਦੇ ਸੂਤਰਾਂ ਨੇ ਦੱਸਿਆ ਕਿ ਸੌਰਵ ਗਾਂਗੁਲੀ ਤੇ ਰਾਜਪਾਲ ਦੀ ਇਹ ਸਦਭਾਵਨਾ ਮੁਲਾਕਾਤ ਸੀ ਤੇ ਇਸ ਦਾ ਸਿਆਸਤ ਨਾਲ ਕੋਈ ਲੈਣ ਦੇਣ ਨਹੀਂ ਹੈ। ਅਗਲੇ ਵਰ੍ਹੇ ਅਪ੍ਰੈਲ ਮਈ ਚ ਹੋਣ ਵਾਲੀਆਂ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੌਰਾਨ ਸੌਰਵ ਗਾਂਗੁਲੀ ਦੇ ਸਿਆਸਤ ਚੋਣ ਬਾਰੇ ਕਿਆਸਰਾਈਆਂ ਲੱਗ ਰਹੀਆਂ ਨੇ। ਅੱਜ ਦੇਸ਼ ਨੂੰ ਬਿਨਾਂ ਡਰਾਈਵਰ ਦੇ ਚੱਲਣ ਵਾਲੀ ਪਹਿਲੀ ਮੈਟਰੋ ਰੇਲ ਦਾ ਤੋਹਫਾ ਮਿਲ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਦਿੱਲੀ ਮੈਟਰੋ ਦੀ ਮਜੰਟਾ ਲਾਈਨ ਤੇ ਦੇਸ਼ ਦੀ ਪਹਿਲੀ ਚਾਲਕ ਰਹਿਤ ਮੈਟਰੋ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਹੈ। ਇਸ ਨਾਲ ਹੀ ਏਅਰਪੋਰਟ ਐਕਸਪ੍ਰੈਸ ਲਾਈਨ ਤੇ ਨੈਸ਼ਨਲ ਕਾਮਨ ਮੋਬਿਲਿਟੀ ਕਾਰਡ ਦੀ ਵੀ ਸ਼ੁਰੂਆਤ ਕੀਤੀ ਗਈ। ਇਸ ਪ੍ਰੋਗਰਾਮ ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਸ਼ਾਮਲ ਹੋਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਹੀ 3 ਵਾਰੀ ਪਹਿਲਾਂ ਮਜੰਟਾ ਰੇਲ ਲਾਈਨ ਦਾ ਉਦਘਾਟਨ ਕੀਤਾ ਸੀ ਤੇ ਅੱਜ ਉਨ੍ਹਾਂ ਨੂੰ ਪਹਿਲੀ ਆਟੋਮੇਟਿਡ ਮੈਟਰੋ ਦਾ ਉਦਘਾਟਨ ਕਰਨ ਦਾ ਮੌਕਾ ਮਿਲਿਆ। ਇਸ ਤੋਂ ਪਤਾ ਲੱਗਦਾ ਕਿ ਭਾਰਤ ਕਿੰਨੀ ਤੇਜ਼ੀ ਨਾਲ ਸਮਾਰਟ ਸਿਸਟਮ ਵੱਲ ਅੱਗੇ ਵਧ ਰਿਹਾ। ਮੋਦੀ ਨੇ ਕਿਹਾ ਕਿ ਅੱਜ ਮੈਟਰੋ ਰੇਲ ਨੈਸ਼ਨਲ ਕਾਮਨ ਮੋਬਿਲਿਟੀ ਕਾਰਡ ਨਾਲ ਵੀ ਜੁੜ ਰਹੀ ਹੈ। ਪਿਛਲੇ ਵਾਰੀ ਅਹਿਮਦਾਬਾਦ ਤੋਂ ਇਸ ਦੀ ਸ਼ੁਰੂਆਤ ਕੀਤੀ ਗਈ ਸੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿਚ ਮੋਬਾਈਲ ਟਾਵਰਾਂ ਦੀ ਭੰਨ ਤੋੜ ਤੇ ਦੂਰ ਸੰਚਾਰ ਸੇਵਾਵਾਂ ਦੇ ਵਿਘਨ ਵਿਰੁੱਧ ਸਖ਼ਤ ਚੇਤਾਵਨੀ ਜਾਰੀ ਕੀਤੀ ਹੈ। ਉਨ੍ਹਾਂ ਅਜਿਹੀਆਂ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲਿਆਂ ਖਿਲਾਫ਼ ਪੁਲਿਸ ਨੂੰ ਸਖ਼ਤ ਕਾਰਵਾਈ ਕਰਨ ਲਈ ਆਖਿਆ। ਮੁੱਖ ਮੰਤਰੀ ਨੇ ਕਿਹਾ ਕਿ ਉਹ ਪੰਜਾਬ ਚ ਕਿਸੇ ਵੀ ਨਿੱਜੀ ਜਾਂ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣਾ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਉਹ ਆਪਣੇ ਰੁੱਖ ਨੂੰ ਸਖ਼ਤ ਕਰਨ ਲਈ ਮਜਬੂਰ ਨੇ ਕਿਉਂਕਿ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਵਾਰ ਵਾਰ ਅਪੀਲ ਕੀਤੇ ਜਾਣ ਦੀ ਅਣਦੇਖੀ ਕੀਤੀ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਕਿਸੇ ਵੀ ਕੀਮਤ ਤੇ ਪੰਜਾਬ ਨੂੰ ਅਰਾਜਕਤਾ ਚ ਨਹੀਂ ਪੈਣ ਦੇਣਗੇ ਤੇ ਕਿਸੇ ਨੂੰ ਵੀ ਕਾਨੂੰਨ ਹੱਥ ਚ ਲੈਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਇਸ਼ਾਰਾ ਕਰਦੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪਿਛਲੇ ਕਈ ਮਹੀਨਿਆਂ ਤੋਂ ਕੇਂਦਰ ਦੇ ਕਾਲੇ ਕਾਨੂੰਨਾਂ ਵਿਰੁੱਧ ਸੂਬੇ ਚ ਸ਼ਾਂਤਮਈ ਪ੍ਰਦਰਸ਼ਨਾਂ ਤੇ ਇਤਰਾਜ਼ ਨਹੀਂ ਕੀਤਾ ਸੀ, ਪਰ ਜਾਇਦਾਦ ਨੂੰ ਨੁਕਸਾਨ ਤੇ ਨਾਗਰਿਕਾਂ ਨੂੰ ਹੋਣ ਵਾਲੀ ਪਰੇਸ਼ਾਨੀ ਨੂੰ ਸਹਿਣ ਲਈ ਸਹਿਣ ਨਹੀਂ ਕੀਤਾ ਜਾਏਗਾ। ਉਨ੍ਹਾਂ ਦੀ ਚੇਤਾਵਨੀ ਇਸ ਵੇਲੇ ਆਈ ਹੈ ਜਦੋਂ ਪੰਜਾਬ ਚ ਤਕਰੀਬਨ ਪ੍ਰਭਾਵਿਤ ਹੋਏ ਮੋਬਾਈਲ ਟਾਵਰਾਂ ਦੀ ਗਿਣਤੀ 1500 ਤੋਂ ਵੱਧ ਹੋ ਗਈ ਹੈ। ਉਨ੍ਹਾਂ ਕਿਸਾਨਾਂ ਤੇ ਉਨ੍ਹਾਂ ਦੇ ਸਮਰਥਕਾਂ ਨੂੰ ਅਜਿਹੀਆਂ ਵਿਨਾਸ਼ਕਾਰੀ ਗਤੀਵਿਧੀਆਂ ਤੁਰੰਤ ਬੰਦ ਕਰਨ ਦੀ ਅਪੀਲ ਕੀਤੀ ਹੈ। ਫਤਿਹਗੜ੍ਹ ਸਾਹਿਬ ਚ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਭਾ ਤੋਂ ਬਾਅਦ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਚ ਨਤਮਸਤਕ ਹੋਣ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਲੋਕਾਂ ਵੱਲੋਂ ਤਿੱਖਾ ਵਿਰੋਧ ਕੀਤਾ ਗਿਆ। ਕਾਫੀ ਮੁਸ਼ਕਲ ਤੋਂ ਬਾਅਦ ਪੁਲਿਸ ਨੇ ਸੁਖਬੀਰ ਬਾਦਲ ਨੂੰ ਪਿਛਲੇ ਰਾਤ ਤੋਂ ਕੱਢਿਆ। ਲੋਕਾਂ ਨੇ ਕਿਹਾ ਕਿ ਹੁਣ ਜੋ ਵੀ ਲੀਡਰ ਮੱਥਾ ਟੇਕਣ ਆਵੇਗਾ ਉਸ ਦਾ ਵਿਰੋਧ ਕੀਤਾ ਜਾਵੇਗਾ, ਬੇਸ਼ੱਕ ਉਹ ਕਿਸੇ ਵੀ ਪਾਰਟੀ ਦਾ ਹੋਵੇ। ਦਰਅਸਲ ਕਿਸਾਨ ਅੰਦੋਲਨ ਦੇ ਚੱਲਦਿਆਂ ਪੰਜਾਬ ਚ ਲੀਡਰਾਂ ਦੇ ਪ੍ਰਤੀ ਕਾਫੀ ਗੁੱਸਾ ਜ਼ਾਹਿਰ ਕੀਤਾ ਜਾ ਰਿਹਾ ਹੈ। ਕੋਰੋਨਾ ਵਾਇਰਸ ਕਰਕੇ ਪੂਰੇ ਵਿਸ਼ਵ ਭਰ ਚ ਲੱਖਾਂ ਦੀ ਤਾਦਾਦ ਚ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਮਹਾਮਾਰੀ ਨਾਲ ਨਜਿੱਠਣ ਲਈ ਲਗਾਤਾਰ ਵੱਖ ਵੱਖ ਮੁਲਕਾਂ ਵੱਲੋਂ ਵੈਕਸੀਨ ਤਿਆਰ ਕੀਤੀ ਜਾ ਰਹੀ ਹੈ। ਭਾਰਤ ਚ ਵੀ ਵੈਕਸੀਨ ਨੂੰ ਲੈ ਕੇ ਤਿਆਰੀਆਂ ਕਰੀਬ ਮੁਕੰਮਲ ਹੋ ਚੁੱਕੀਆਂ ਨੇ। ਪੰਜਾਬ ਚ ਕੋਰੋਨਾ ਵੈਕਸੀਨ ਤੇ ਮੌਕ ਡਰਿਲ ਕੀਤੀ ਜਾਵੇਗੀ। ਲੁਧਿਆਣਾ ਤੇ ਨਵਾਂ ਸ਼ਹਿਰ ਨੂੰ ਇਸ ਦੇ ਲਈ ਚੁਣਿਆ ਗਿਆ। ਲੁਧਿਆਣਾ ਤੇ ਸਿਵਲ ਹਸਪਤਾਲ ਚ ਮੌਕ ਡਰਿਲ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ। ਕੱਲ ਤੋਂ ਮੌਕ ਡਰਿਲ ਸ਼ੁਰੂ ਹੋ ਜਾਵੇਗੀ। ਲੁਧਿਆਣਾ ਦੇ ਸਿਵਲ ਹਸਪਤਾਲ ਚ ਵਿਸ਼ੇਸ਼ ਤੌਰ ਤੇ ਕੋਰੋਨਾ ਵੈਕਸੀਨ ਟ੍ਰਾਇਲ ਲਈ ਸੈਂਟਰ ਬਣਾਇਆ ਗਿਆ। ਸੈਮੀਨਾਰ ਹਾਲ ਚ ਤਿਆਰੀਆਂ ਕੀਤੀਆਂ ਗਈਆਂ ਨੇ। ਵੇਟਿੰਗ ਰੂਮ, ਰਜਿਸਟ੍ਰੇਸ਼ਨ ਰੂਮ, ਵੈਕਸੀਨ ਰੂਮ ਤੇ ਨਿਰੀਖਣ ਰੂਮ ਵੀ ਬਣਾ ਲਏ ਗਏ ਨੇ। ਆਮ ਆਦਮੀ ਪਾਰਟੀ ਵੱਲੋਂ ਐਲਾਨ ਕੀਤਾ ਗਿਆ ਕਿ ਪੰਜਾਬ ਚ ਆਉਣ ਵਾਲੀਆਂ ਨਗਰ ਨਿਗਮ ਤੇ ਮਿਊਂਸੀਪਲ ਕਮੇਟੀ ਦੀਆਂ ਚੋਣਾਂ ਉਹ ਆਪਣੇ ਚੋਣ ਨਿਸ਼ਾਨ ਝਾੜੂ ਤੇ ਲੜੇਗੀ। ਪਾਰਟੀ ਦੇ ਇੰਚਾਰਜ ਤੇ ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਇਸ ਬਾਰੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਆਉਣ ਵਾਲੀਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਚ ਸਾਰੀਆਂ ਸੀਟਾਂ ਪੂਰੀ ਤਾਕਤ ਨਾਲ ਲੜੇਗੀ। ਇਹ ਚੋਣਾਂ ਪਾਰਟੀ ਦੇ ਚੋਣ ਨਿਸ਼ਾਨ ਤੇ ਹੀ ਲੜੀਆਂ ਜਾਣਗੀਆਂ। ਉਹਨਾਂ ਕਿਹਾ ਕਿ ਸ਼ਹਿਰਾਂ ਚ ਬਦਲਾਅ ਲਈ ਲੋਕਾਂ ਵਾਸਤੇ ਸੁਨਹਿਰੀ ਮੌਕਾ ਹੈ ਕਿ ਇਸ ਵਾਰ ਲੋਕਾਂ ਲਈ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਆਪਣੇ ਕੌਂਸਲਰ ਚੁਣਨ। ਕੇਂਦਰ ਸਰਕਾਰ ਵੱਲੋਂ ਬਣਾਏ ਗਏ ਖੇਤੀ ਸੁਧਾਰ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਗੁੱਸਾ ਹੁਣ ਜੀਓ ਮੋਬਾਈਲ ਟਾਵਰਾਂ ਤੇ ਫੁੱਟਣ ਲੱਗਾ। ਪਿੰਡਾਂ ਅੰਦਰ ਕਈ ਥਾਈਂ ਇਸ ਕੰਪਨੀ ਦੇ ਟਾਵਰਾਂ ਦੇ ਕਨੈਕਸ਼ਨ ਕੱਟੇ ਜਾ ਰਹੇ ਨੇ। ਸੂਬੇ ਚ ਹੁਣ ਤੱਕ 1500 ਤੋਂ ਵੱਧ ਮੋਬਾਈਲ ਟਾਵਰਾਂ ਦੇ ਕਨੈਕਸ਼ਨ ਕੱਟੇ ਜਾ ਚੁੱਕੇ ਨੇ। ਦੂਜੇ ਪਾਸੇ ਇੱਕ ਹੋਰ ਕੰਪਨੀ ਵੱਲੋਂ ਪਹਿਲਾਂ ਨੰਬਰ ਪੋਰਟ ਕਰਾਉਣ ਬਦਲੇ 2 ਮਹੀਨਿਆਂ ਦੀ ਕਾਲਿੰਗ ਤੇ ਨੈਟ ਫ੍ਰੀ ਦਿੱਤਾ ਜਾ ਰਿਹਾ ਸੀ, ਪਰ ਹੁਣ ਇਸ ਕੰਪਨੀ ਨੇ ਪੋਰਟ ਕਰਾਉਣ ਦੀ ਫੀਸ 200 ਰੁਪਏ ਵਸੂਲਣੀ ਸ਼ੁਰੂ ਕਰ ਦਿੱਤੀ ਹੈ। ਕਈ ਪਿੰਡਾਂ ਚ ਅਚਾਨਕ ਜੀਓ ਟਾਵਰਾਂ ਦੇ ਕਨੈਕਸ਼ਨ ਕੱਟੇ ਜਾਣ ਕਾਰਨ ਨੈਟਵਰਕ ਬੰਦ ਹੋਣ ਤੋਂ ਬਾਅਦ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਕਈ ਬੈਂਕਾਂ ਦਾ ਨੈਟਵਰਕ ਜੀਓ ਨਾਲ ਜੁੜਿਆ ਹੋਣ ਕਰਕੇ ਅਗਲੇ ਦਿਨਾਂ ਚ ਬੈਂਕਾਂ ਦਾ ਕੰਮਕਾਜ ਵੀ ਪ੍ਰਭਾਵਿਤ ਹੋ ਸਕਦਾ ਹੈ। ਅਜੇ ਤੱਕ ਪਿੰਡਾਂ ਚ ਲੱਗੇ ਜੀਓ ਟਾਵਰਾਂ ਦੇ ਕਨੈਕਸ਼ਨ ਕੱਟੇ ਗਏ ਨੇ ਤੇ ਅਗਲੇ ਦਿਨਾਂ ਚ ਕਿਸਾਨਾਂ ਨੇ ਸ਼ਹਿਰਾਂ ਦੇ ਟਾਵਰਾਂ ਦੇ ਕਨੈਕਸ਼ਨ ਕੱਟਣ ਦੀ ਵੀ ਧਮਕੀ ਦਿੱਤੀ ਹੈ। ਇਸ ਦੇ ਨਾਲ ਹੀ ਦਿਵਾ ਕਿਹਾ ਅੱਜ ਲਈ ਇੰਨਾ ਹੀ, ਕੱਲ ਫਿਰ ਹਾਜ਼ਰ ਹੋਵਾਂਗੇ। ਧੰਨਵਾਦ।
ਰਮਨ ਜੀ ਹੁਣੀ ਖਬਰਾਂ ਲੈ ਕੇ ਹਾਜ਼ਰ ਹੋਏ ਤੁਹਾਡੀ ਸੇਵਾ ਦੇ ਵਿੱਚ। ਇਹਨਾਂ ਖਬਰਾਂ ਨੂੰ ਤੁਹਾਡੇ ਤੱਕ ਪਹੁੰਚਦਾ ਕਰਦੇ ਨੇ ਪਵਿੱਤਰ ਸਿੰਘ ਜੌਲ, ਸੈਂਚੀ 21 ਨਾਲ ਕੰਮ ਕਰਦੇ ਨੇ। ਪਵਿੱਤਰ ਜੌਲ ਜੀ, ਨੰਬਰ ਹੈ 905-450-8300 ਜਾਂ ਫਿਰ 416-993-1321 ਤੇ ਸੰਪਰਕ ਕੀਤਾ ਜਾ ਸਕਦਾ। ਆਟੋ ਹੱਟ ਕਲੀਜ਼ਨ ਦੇ ਨਿੰਦਰ ਔਜਲਾ ਜੀ ਦਾ ਨੰਬਰ ਨੋਟ ਕਰੋ ਜੇ ਤੁਹਾਡੀ ਗੱਡੀ ਕਿਤੇ ਰੰਗ ਲੱਗ ਵੱਜ ਗਈ ਆ, ਉਸਨੂੰ ਰੰਗ ਰੋਗਨ ਕਰਾਉਣਾ ਚਾਹੁੰਦੇ ਆ, ਤੇ ਨੰਬਰ ਹੈ 400 संपर्क किया जा सकता। इन्होंने खबरों सुंदर ला ऑफिस वालों स्पॉन्सर किया जा रहा। सुंदर ला ऑफिस तो नोटरी पब्लिक सेवा लेनिया चाहते तुम फिर तुम कोई भी वैल बनानी हो नंबर है 416-845-3041 से संपर्क किया जा सकता। 416-845-3041 से तुम संपर्क कर सकते हैं। तो मेपल इज इमीग्रेसन तो भी खबरों स्पॉन्सर किया जा रहा है। मेपल इज इमीग्रेसन तो तुम सुपर वीजे की एप्लीकेशन करवानी हो फिर तुम पी एन ई प्रोग्राम कोई की जानकारी लैनी चाहते हैं, स्पाउस नू स्पॉन्सर करना चाहते हैं, अपने पेरेंट्स नू स्पॉन्सर करना हो नंबर है 905-230-5551 से संपर्क किया जा सकता। 905-230-5551 से संपर्क किया जा सकता। एल पी रूफिंग दे भाई बलविंदर जी वालों तुहानू सारयां नू हैप्पी न्यू ईयर एडवांस दे विच। और नंबर नोट कर लो जे तुसीं नून लैके आना चाहते हैं ड्राइव विच पाउण वास्ते $30 नू क्वांटल नून तुहानू दिता जाएगा। नंबर है 416-602-7216 से कॉल की जा सकती है। ब्रैम्पटन ट्रक रिपेयर एंड टायर सेंटर दे गुरप्रीत और महेंद्र जी का नंबर नोट कर लो जे तुहाडा ट्रक जार दे विच खड़ा वो उठी स्टार्ट नहीं हो रहा तो उत्थे ही स्टार्ट करके जाणगे। नंबर है 905-790-1221 905-790-1221 ते कॉल की जा सकती है। रेडियो प्रोग्राम नू थ्री लाइन्स पैरालीगल दे सैम बसरा जी भी स्पॉन्सर करते हैं। नंबर नोट करो तुसी टिकट मिल गई है तुहानू ते उसनू तुसी नॉट गिल्टी करना है जां फिर तुसी किसी ते केस करना जां तुहाडे ते किसी ने केस करता है। नंबर है 905-451-9770 905-451-9770 से संपर्क किया जा सकता। एक गीत सुनावा तुहानू वापस आ रहे हैं ट्रैक तो बाद।
करो परवान साडी हाथ जोड़ फतेया ओ दसने दी लोड़ नहीं ओ सारियां नू पतेया। करो परवान साडी हाथ जोड़ फतेया दसने दी लोड़ नहीं ओ सारियां नू पतेया। खंडे दियां तारां उंदे नच दी जवानी खंडे दियां तारां उंदे नच दी जवानी गुड़दी जवारा सानू जुड़े छंद छंद नाल कदे मत्था मंग
ਬਾਬਾ ਜੀ ਗੱਡੀ ਕਿਉਂ ਰੋਕੀ ਆ?
ਮੈਂ ਕਿਹਾ ਨਿੱਕੀਏ ਗੱਡੀ ਦਾ ਤੇਲ ਪਾਣੀ ਚੈੱਕ ਕਰ ਲਈਏ।
ਤੇ ਬਾਬਾ ਜੀ ਪ੍ਰੋ ਸਟਾਰ ਟਰੱਕ ਲਿਊਬ ਐਂਡ ਵਾਸ਼ ਵਾਲਿਆਂ ਦੇ ਚੱਲੋ, ਜਿਹੜੇ ਏਅਰ ਕੰਪ੍ਰੈਸ਼ਰ ਦੇ ਨਾਲ ਪੁਰਾਣਾ ਆਇਲ ਕੱਢਦੇ ਆ। ਬ੍ਰੈਂਡ ਨੇਮ ਆਇਲ, ਟਰੱਕ ਦੀ ਬ੍ਰੇਕ ਐਡਜਸਟਮੈਂਟ, ਟਰੱਕ ਦੀ ਇੰਸਪੈਕਸ਼ਨ, ਟਰੱਕ ਨੂੰ ਵਾਸ਼ ਕਰਦੇ ਆ, ਟਰੱਕ ਨੂੰ ਚਿੱਟੇ ਕਬੂਤਰ ਵਾਂਗੂ ਬਣਾਉਂਦੇ ਆ।
ਲਓ ਵੀ ਦੋਸਤੋ, ਤੁਸੀਂ ਵੀ ਆਓ ਕਲੀਅਰੈਂਸ ਔਰ ਰਦਰਫੋਰਡ ਦੇ ਬਿਲਕੁਲ ਕਾਰਨਰ ਵਿੱਚ, ਜਾਂ ਕਾਲ ਕਰੋ ਸੁਖਵੰਤ ਧਨੋਆ 905-451-6710।
ਸਿਆਣੇ ਕਹਿੰਦੇ ਆ ਘਰ ਦੇ ਭਾਗ ਘਰ ਦੀ ਡਿਓੜੀ ਤੋਂ ਪਤਾ ਲੱਗਦੇ ਨੇ।
ਨਹੀਂ ਜੀ, ਘਰ ਦੇ ਭਾਗ ਘਰ ਦੀ ਕਿਚਨ ਤੇ ਬਾਥਰੂਮ ਤੋਂ ਪਤਾ ਲੱਗਦੇ ਨੇ।
ਡਿਓੜੀ ਤੋਂ?
ਕਿਚਨ ਤੇ ਬਾਥਰੂਮ ਤੋਂ।
ਓ ਡਿਓੜੀ ਤੋਂ,
ਮੈਂ ਕਹਿ ਰਹੀ ਆ ਨਾ, ਕਿਚਨ ਤੇ ਬਾਥਰੂਮ ਤੋਂ। ਤੁਸੀਂ ਵੀ ਜੇ ਆਪਣੇ ਕਿਚਨ ਤੇ ਬਾਥਰੂਮ ਦਾ ਕੰਮ ਐਕਸ਼ਨ ਕਿਚਨ ਐਂਡ ਬਾਥ ਤੋਂ ਕਰਵਾਓਗੇ, ਤਾਂ ਤੁਸੀਂ ਵੀ ਸਭ ਨੂੰ ਇਹੀ ਸਮਝਾਓਗੇ। ਕੰਟੈਕਟ ਫੋਰ ਕਿਚਨ ਬਾਥਰੂਮ ਕੈਬਿਨੇਟ ਐਂਡ ਡਿਜ਼ਾਈਨਸ, ਐਕਸ਼ਨ ਕਿਚਨ ਐਂਡ ਬਾਥ, ਕਾਲ 9057997278 Strathern Avenue, Brampton।
ਹਾਂ ਜੀ, ਇੱਕ ਪੈਰਾਲੀਗਲ ਕੰਪਨੀ, ਟ੍ਰੈਫਿਕ ਟਿਕਟ ਮਿਲ ਗਈ ਹੈ ਓਨਟਾਰੀਓ ਜਾਂ USA ਦੇ ਵਿੱਚ। ਆਪਣਾ ਡਰਾਈਵਿੰਗ ਅਬਸਟ੍ਰੈਕਟ ਜਾਂ CVOR ਸਾਫ ਸੁਥਰਾ ਰੱਖਣ ਲਈ, ਜਾਂ ਸਮਾਲ ਕਲੇਮਸ ਕੋਰਟ ਮੈਟਰ ਹੈ, ਤੁਸੀਂ ਕਿਸੇ ਦਾ ਦਾਵਾ ਕਰਨਾ ਹੈ, ਜਾਂ ਤੁਹਾਡੇ ਤੇ ਕਿਸੇ ਨੇ ਦਾਵਾ ਕਰ ਦਿੱਤਾ ਹੈ, ਜਾਂ ਤੁਹਾਡੇ ਵਿਰੁੱਧ ਜਜਮੈਂਟ ਹੋ ਗਈ ਹੈ, ਜਾਂ ਤੁਹਾਡਾ ਕਿਰਾਏਦਾਰ ਤੁਹਾਨੂੰ ਕਿਰਾਇਆ ਨਹੀਂ ਦੇ ਰਿਹਾ, ਉਸ ਨੂੰ ਕੱਢਣਾ ਹੈ, ਜਾਂ ਸਿਟੀ ਬਾਈ ਲਾਅ ਦੀ ਕੋਈ ਉਲੰਘਣਾ ਹੋ ਗਈ ਹੈ, ਤਾਂ ਅੱਜ ਹੀ ਭਰੋਸੇਯੋਗ ਤੁਹਾਡੀ ਆਪਣੀ ਪੈਰਾਲੀਗਲ ਕੰਪਨੀ ਥ੍ਰੀ ਲਾਇਨਸ ਪੈਰਾਲੀਗਲ ਸਰਵਿਸਿਜ਼ ਨੂੰ ਫੋਨ ਕਰੋ 9054519777 905-451-9770। 4 ਮੈਲੀ ਡਰਾਈਵ, ਯੂਨਿਟ 23, ਬ੍ਰੈਂਪਟਨ ਦੇ ਵਿੱਚ। ਇੱਥੇ ਤੁਹਾਡੀ ਹੀ ਭਾਸ਼ਾ ਵਿੱਚ ਲਾਇਸੈਂਸਡ ਪੈਰਾਲੀਗਲ ਵੱਲੋਂ ਸਰਵਿਸਿਜ਼ ਮੁਹੱਈਆ ਕੀਤੀਆਂ ਜਾਂਦੀਆਂ ਹਨ।
ਉਹ ਜੀਟੀ ਰੋਡ ਤੇ ਦੁਹਾਈਆਂ ਪਾਵੇ, ਯਾਰਾਂ ਦਾ ਟਰੱਕ ਬੱਲੀਏ। ਉਹ ਜੀ, ਇਹ ਗੀਤ ਸਿਰਫ ਮੈਂ ਨਹੀਂ ਸਗੋਂ ਹਰ ਟਰੱਕ ਓਨਰ ਗਾਉਂਦਾ ਜਿਹੜਾ ਬ੍ਰੈਂਪਟਨ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਤੋਂ ਆਪਣੇ ਟਰੱਕ ਦੀ ਰਿਪੇਅਰ ਕਰਾਉਂਦਾ। ਬ੍ਰੈਂਪਟਨ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ, ਜਿੱਥੇ ਮਿਲਦੀ ਹੈ ਤਸੱਲੀ ਬਖਸ਼ ਅਤੇ ਭਰੋਸੇਮੰਦ ਸਰਵਿਸ। ਬੈਸਟ ਸਰਵਿਸ ਸਟੇਸ਼ਨ ਇਨ ਟਰੱਕ ਇੰਡਸਟਰੀ, ਪ੍ਰੋਫੈਸ਼ਨਲ ਐਂਡ ਕੋਆਪਰੇਟਿਵ ਸਟਾਫ, ਫਲੀਟ ਮੇਨਟੇਨੈਂਸ, ਹੈਵੀ ਟਰੱਕ ਰਿਪੇਅਰ, ਵੈਲਡਿੰਗ ਐਂਡ ਟਾਇਰਸ ਲਈ ਅੱਜ ਹੀ ਸੰਪਰਕ ਕਰੋ ਗੁਰਪ੍ਰੀਤ ਜਾਂ ਮੋਹਿੰਦਰ ਨਾਲ। ਕਾਲ 9057901221, ਯਾਨੀ ਕਿ 9057901221, 3 ਐਲਫਰਟ ਕਿਊਨੇ ਬੁਲੇਵਾਰਡ, ਯੂਨਿਟ 1, ਬ੍ਰੈਂਪਟਨ ਔਨ L64K3।
ਕਰਜ਼ੇ ਨੇ ਹੈ ਮੇਰੀ ਰਾਤਾਂ ਦੀ ਨੀਂਦ ਤੇ ਦਿਨ ਦਾ ਚੈਨ ਗਵਾਇਆ।
ਤਾਂ ਹੀ ਤਾਂ VSR ਲਾ ਆਫਿਸ ਤੁਹਾਡੇ ਹੱਕ, ਸੱਚ ਤੇ ਇਨਸਾਫ ਦਾ ਪਹਿਰੇਦਾਰ ਬਣ ਕੇ ਆਇਆ। ਗਾਰਨਿਸ਼ਮੈਂਟ ਆਰਡਰ, ਪਾਵਰ ਆਫ ਸੇਲ ਨੋਟਿਸ, ਜਾਂ ਕੋਈ ਕੋਰਟ ਨੋਟਿਸ ਦੀ ਹੋਵੇ ਗੱਲ,
ਤਾਂ VSR ਲਾ ਆਫਿਸ ਕਰਨਗੇ ਇਸ ਦਾ ਹੱਲ।
ਡੈਟ ਸੈਟਲਮੈਂਟ, ਕੰਜ਼ਿਊਮਰ ਪ੍ਰਪੋਜ਼ਲ, ਬੈਂਕਰਪਸੀ,
ਜਾਂ ਕ੍ਰੈਡਿਟ ਰੀਇਸਟੈਬਲਿਸ਼ਮੈਂਟ ਵਿੱਚ ਤੁਹਾਡੀ ਮਦਦ ਕਰ ਸਕਦੇ ਨੇ। VSR ਲਾ ਆਫਿਸ ਨੂੰ ਕਾਲ ਮਿਲਾਓ
416-602-0002 ਤੇ 416-602-0002।
ਵੇ ਜੀਜਾ, ਆ ਕੇ ਪਾਰ।
ਓਏ ਸਾਲੀਏ, ਮੈਂ ਚਲ ਗਿਆ ਟਰੱਕ ਲੈ ਕੇ ਪਾਰ। ਕੀ ਹੋ ਗਿਆ? ਅੱਜ ਬੜੀ ਕਰਦੀ ਹੈ ਜੀਜੇ ਨੂੰ ਯਾਦ।
ਵੇ ਮਾਰ ਗਿਆ ਕੋਈ ਤੇਰੇ ਵਰਗਾ ਕਾਰ ਨੂੰ ਟਰੱਕ ਦੀ ਸਾਈਡ, ਕਰਤੀ ਹੈ ਸਾਬਣ ਦਾਨੀ ਵਾਂਗੂ ਇਕੱਠੀ, ਆਉਂਦੇ ਆ ਚੱਕਰ, ਹੋਏ ਬੁਰਾ ਹਾਲ।
ਓ ਮੈਂ ਕਰਦਾ ਫੋਨ ਸਭ ਨਾਲੋਂ ਪੁਰਾਣੇ ਤਜਰਬੇਕਾਰ, ਬ੍ਰੈਂਪਟਨ ਵਿੱਚ ਦਸ਼ਮੇਸ਼ ਆਟੋ ਬਾਡੀ ਦੇ ਮਾਲਕ ਬਿੰਤ ਸਿੰਘ ਧਾਲੀਵਾਲ।
ਸਪੈਸ਼ਲਾਈਜ਼ਡ ਇਨ ਇਮਿਸ਼ਨ ਟੈਸਟਿੰਗ, ਸੇਫਟੀ ਇਨਸਪੈਕਸ਼ਨ, ਆਇਲ ਚੇਂਜ, ਇੰਜਨ, ਟ੍ਰਾਂਸਮਿਸ਼ਨ ਰਿਪੇਅਰ, ਟਿਊਨ-ਅਪ ਐਂਡ ਬ੍ਰੇਕਸ, 89 Stafford Drive, Brampton. Call 905-459-1666.
Dashamesh Auto Body and Repair.
Wah, ਭਾਬੀ ਦੇ ਹੱਥਾਂ ਤੇ ਜਾਦੂ ਆ, ਐਡਾ ਸਵਾਦ ਮੀਟ ਮੈਂ ਅੱਜ ਤੱਕ ਨਹੀਂ ਖਾਦਾ।
ਓ ਥੈਂਕ ਯੂ ਥੈਂਕ ਯੂ।
ਇਹਦੀਆਂ ਤਾਰੀਫਾਂ ਦੇ ਪੁੱਲ ਨਾ ਬਣ, ਇਹ ਤਾਂ ਕਮਾਲ ਕੀਤਾ ਗੌਰ ਮੀਟ ਸ਼ਾਪ ਦੇ ਹਰਵਿੰਦਰ ਗਿੱਲ ਨੇ। ਗੋਟ ਮੀਟ, ਬੱਕਰੇ ਦਾ ਚਾਰ, ਜਾਂ ਫਿਰ ਤੰਦੂਰੀ ਫਿਸ਼, ਜਾਂ ਚਿਕਨ ਤੰਦੂਰੀ ਲੈਣਾ ਚਾਹੁੰਦੇ ਆ ਤਾਂ ਹਰਵਿੰਦਰ ਗਿੱਲ ਨਾਲ ਗੱਲ ਕਰਨੀ ਪਊਗੀ। 4525 ਅਵਨੇਜਰ ਰੋਡ, ਯੂਨਿਟ 15, ਬ੍ਰੈਂਪਟਨ ਦੇ ਵਿੱਚ। ਫੋਨ ਨੰਬਰ 416-903-8585-95।
ਅੱਛਾ ਅੱਛਾ, 416-903-8595 ਨੰਬਰ ਹੈ ਫਿਰ ਗੌਰ ਮੀਟ ਸ਼ਾਪ ਦਾ।
ਟਰੱਕ ਦੀ ਰਿਪੇਅਰ,
ਸੇਫਟੀ ਜਾਂ ਯੈਲੋ ਸਟਿਕਰ ਲਗਵਾਉਣਾ ਹੋਵੇ,
ਜਾਂ ਫਿਰ ਆਇਲ ਚੇਂਜ ਕਰਵਾਉਣਾ ਹੋਵੇ,
ਸਪੈਸ਼ਲ ਆਫਰ ਦਾ ਫਾਇਦਾ ਉਠਾਓ। ਆਇਲ ਚੇਂਜ ਕਰਵਾਉਣ ਤੇ ਇੱਕ ਜਗ ਆਇਲ ਬਿਲਕੁਲ ਫ੍ਰੀ,
ਜਾਂ ਐਸੋ ਗੈਸ ਸਟੇਸ਼ਨ ਤੋਂ 0.5 ਗੈਸ ਫ੍ਰੀ।
24 ਘੰਟੇ ਸੱਤੋ ਦਿਨ ਖੁੱਲਿਆ ਹੈ ਤੁਹਾਡੀ ਸੇਵਾ ਦੇ ਵਿੱਚ। ਮਹਿਕ ਰੇਡੀਓ ਦਾ ਹਵਾਲਾ ਦੇਣ ਤੇ ਗਲਵ ਸਪੇਅਰ ਬਿਲਕੁਲ ਫ੍ਰੀ। ਆਇਲ ਟਰੱਕ ਲਿਊਬ ਐਂਡ ਵਾਸ਼ ਤੇ ਆਇਲ ਚੇਂਜ ਕਰਵਾਉਣ ਲਈ ਐਕਸਪੀਰੀਅੰਸ ਵਰਕਰ ਦੀ ਲੋੜ ਹੈ।
ਗੁੱਡ ਪੇ, ਡੇ ਐਂਡ ਨਾਈਟ ਸ਼ਿਫਟ ਅਵੇਲੇਬਲ।
ਕਾਲ ਕਰੋ
905-452-9955 ਆਲ ਟਰੱਕ ਲਿਊਬ ਐਂਡ ਵਾਸ਼।
ਮੇਰੇ ਨਾਲ ਨਿਰਦੇਵ ਸਿੱਧੂ ਜੀ ਨੇ ਔਰ ਸਿੱਧੂ ਸਾਹਿਬ ਹੁਣ ਨਾਲ ਅਸੀਂ ਗੱਲਬਾਤ ਕਰੀਏ, ਉਸ ਤੋਂ ਬਾਅਦ ਅਸੀਂ ਸੁਰਿੰਦਰ ਡੱਲਾ ਜੀ ਨਾਲ ਗੱਲ ਕਰਨ ਜਾ ਰਹੇ ਹਾਂ। ਡੱਲਾ ਜੀ ਵੀ ਸਾਡੇ ਨਾਲ ਲਾਈਨ ਤੇ ਨੇ ਔਰ ਸਿੱਧੂ ਸਾਹਿਬ ਵੈਲਕਮ ਜੀ ਆਇਆਂ ਨੂੰ ਗੁਡ ਪੀਸ।
ਸਿੱਧੂ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਤੇ ਮੈਂ ਰੇਡੀਓ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ। ਗੱਲਬਾਤ ਕਰਾਂਗੇ ਅੱਜ ਸਿੱਧੂ ਸਾਹਿਬ ਆਪਾਂ ਰੀਫਾਈਨੈਂਸਿੰਗ ਦੇ ਬਾਰੇ। ਜਿਵੇਂ ਕਿ ਆਪਾਂ ਜਾਣਦੇ ਹਾਂ ਜੀ ਕਿ ਘਰਾਂ ਦੀ ਜਿਹੜੀ ਵੈਲਿਊ ਹੈ ਉਹ ਕਾਫੀ ਜ਼ਿਆਦਾ ਵਧੀ ਹੋਈ ਹੈ ਤੇ ਨਾਲ ਦੀ ਨਾਲ ਜਿਹੜੇ ਇੰਟਰਸਟ ਰੇਟ ਹੈ ਜੀ ਉਹ ਹਿਸਟੋਰਿਕ ਲੋ ਲੈਵਲ ਤੇ ਚੱਲ ਰਹੇ ਹੈਗੇ ਆ ਤੇ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਵੀ ਜਿਹੜੇ ਹੈਗੇ ਜੀ ਇੰਟਰਸਟ ਰੇਟ ਲੋ ਰਹਿਣ ਦੀ ਪੂਰੀ ਪੂਰੀ ਜਿਹੜੀ ਸੰਭਾਵਨਾ ਹੈਗੀ ਹੈ। ਸੋ ਜਿਨ੍ਹਾਂ ਭੈਣ ਭਰਾਵਾਂ ਦੀ ਮੋਰਗੇਜ ਆਲਰੇਡੀ ਹਾਈ ਇੰਟਰਸਟ ਰੇਟ ਤੇ ਹੈਗੀ ਹੈ ਤੇ ਉਹਨਾਂ ਕੋਲ ਬਹੁਤ ਸੋਹਣੀ ਅਪਰਚੁਨਿਟੀ ਹੈ ਆਪਣਾ ਰੇਟ ਰਿਡਿਊਸ ਕਰਨ ਦੀ ਤੇ ਆਪਣੇ ਜਿਹੜੇ ਪੈਸੇ ਸੇਵ ਕਰਨ ਦੀ। ਨਾਲ ਦੀ ਨਾਲ ਰੀਫਾਈਨਾਂਸਿੰਗ ਦੇ ਟਾਈਮ ਤੇ ਅਗਰ ਤੁਹਾਡੇ ਕੋਲ ਤੁਸੀਂ ਕੋਈ ਹੋਰ ਕੋਈ ਮਹਿੰਗੇ ਭਾਅ ਦੇ ਕਰਜ਼ੇ ਚੱਕੇ, ਕ੍ਰੈਡਿਟ ਕਾਰਡਾਂ ਦੇ ਕਰਜ਼ੇ ਆ, ਕੋਈ ਸੈਕਿੰਡ ਮੋਰਗੇਜ ਆ ਜਾਂ ਕੋਈ ਹੋਰ ਕਰਜ਼ੇ ਚੱਕੇ ਹੋਏ ਆ, ਤਾਂ ਉਹਨਾਂ ਸਾਰਿਆਂ ਨੂੰ ਮੋਰਗੇਜ ਦੇ ਵਿੱਚ ਪਾਉਣ ਦੀ, ਆਪਣੇ ਹਾਈ ਇੰਟਰਸਟ ਰੇਟ ਡੈਟ ਨੂੰ ਲੋ ਇੰਟਰਸਟ ਰੇਟ ਡੈਟ ਦੇ ਵਿੱਚ ਤਬਦੀਲ ਕਰਨ ਦੀ ਆਪਣੇ ਕੋਲ ਬਹੁਤ ਸੋਹਣੀ ਅਪਰਚੁਨਿਟੀ ਹੁੰਦੀ ਹੈ ਰੀਫਾਈਨਾਂਸ ਦੇ ਟਾਈਮ ਤੇ ਆਪਣੇ ਜਿਹੜੇ ਫਾਈਨਾਂਸਿਸ ਨੂੰ ਸਟ੍ਰੀਮਲਾਈਨ ਕਰਨ ਦੀ। ਤੇ ਆਪਣਾ ਜੇਕਰ ਤੁਸੀਂ ਘਰ ਚੋਂ ਪੈਸੇ ਕੱਢਣਾ ਚਾਹੁੰਦੇ ਹੈਗੇ ਜੀ ਉਹ ਵੀ ਆਪਣੇ ਕੋਲ ਵਧੀਆ ਅਪਰਚੁਨਿਟੀ ਹੁੰਦੀ ਹੈਗੀ ਹੈ। ਰੀਫਾਈਨਾਂਸਿੰਗ ਦੇ ਸਮੇਂ ਆਪਾਂ ਆਮ ਤੌਰ ਤੇ $200,000 ਤੱਕ ਜਿਹੜਾ ਹੈਗਾ ਜੀ ਘਰ ਦੇ ਵਿੱਚੋਂ ਕੈਸ਼ ਇਨ ਹੈਂਡ ਕੱਢ ਸਕਦੇ ਹੈਗੇ ਆ, ਬਾਕੀ ਜੇ ਜ਼ਿਆਦਾ ਪੈਸੇ ਦੀ ਲੋੜ ਪੈਂਦੀ ਹੈਗੀ ਹੈ ਉਹ ਵੀ ਕੱਢੇ ਜਾ ਸਕਦੇ ਹੈਗੇ ਆ। ਤੇ ਆਪਣਾ ਰੀਫਾਈਨਾਂਸਿੰਗ ਦੇ ਨਾਲ ਇਹ ਹੁੰਦਾ ਜੀ ਤੁਹਾਡਾ ਜਿਹੜਾ ਰੇਟ ਆ ਉਹ ਵੀ ਰਿਡਿਊਸ ਹੋ ਸਕਦਾ ਹੈਗਾ, ਤੁਹਾਡੀ ਜਿਹੜੀ ਮੰਥਲੀ ਪੇਮੈਂਟ ਹੈਗੀ ਆ ਉਹ ਵੀ ਘੱਟ ਸਕਦੀ ਹੈਗੀ ਹੈ, ਤੁਹਾਡੇ ਜਿਹੜੇ ਸਾਰੇ ਕਰਜ਼ੇ ਆ ਉਹ ਇਕੱਠੇ ਹੋ ਸਕਦੇ ਹੈਗੇ, ਤੁਹਾਡੇ ਫਾਈਨਾਂਸ ਸਟ੍ਰੀਮਲਾਈਨ ਹੋ ਸਕਦੇ, ਇੱਕ ਪੇਮੈਂਟ ਬਣ ਸਕਦੀ ਹੈਗੀ ਹੈ। ਜੇਕਰ ਤੁਹਾਡੇ ਪਹਿਲਾਂ ਕ੍ਰੈਡਿਟ ਕਾਰਡ ਲੈਕਸੇ ਕੇ ਭਰੇ ਹੋਏ ਸੀ ਉਹਦੇ ਨਾਲ ਕ੍ਰੈਡਿਟ ਖਰਾਬ ਹੋ ਰਿਹਾ ਸੀਗਾ ਉਹ ਵੀ ਤੁਹਾਡਾ ਬੈਟਰ ਹੋਣਾ ਸ਼ੁਰੂ ਹੋ ਜਾਂਦਾ ਹੈਗਾ। ਸੋ ਤੁਹਾਨੂੰ ਰੀਫਾਈਨਾਂਸਿੰਗ ਦੇ ਸੰਬੰਧੀ ਕੋਈ ਵੀ ਜਾਣਕਾਰੀ ਚਾਹੀਦੀ ਹੈ ਜਾਂ ਤੁਸੀਂ ਨਵੇਂ ਸਾਲ ਦੇ ਵਿੱਚ ਘਰ ਬਾਰ ਲੈਣ ਦੇ ਬਾਰੇ ਸੋਚ ਰਹੇ ਹੋ, ਦੇਖਣਾ ਚਾਹੁੰਦੇ ਹੋ ਕਿੰਨੀ ਮੋਰਗੇਜ ਵਾਸਤੇ ਕੁਆਲੀਫਾਈ ਕਰ ਸਕਦੇ ਹੋ, ਕਿੰਨੀ ਕੁ ਡਾਊਨ ਪੇਮੈਂਟ ਚਾਹੀਦੀ ਹੈ, ਕਿੰਨੇ ਕੁ ਦਾ ਘਰ ਲੈ ਸਕਦੇ ਹੋ, ਗੱਲ ਕੀ ਮੋਰਗੇਜ ਸੰਬੰਧੀ ਕੋਈ ਵੀ ਜਾਣਕਾਰੀ ਚਾਹੀਦੀ ਹੈ ਤਾਂ ਸੰਪਰਕ ਕਰਨ ਲਈ ਨੰਬਰ ਹੈ ਜੀ 647-5503-0 ਨਰਦੇਵ ਸਿੱਧੂ 6472945503। ਹਮੇਸ਼ਾ ਕਹਿੰਦੇ ਹੁੰਦੇ ਹਾਂ ਤੁਹਾਨੂੰ ਹਾਂ ਕਹਾਂਗੇ, ਤੁਹਾਡਾ ਮੋਰਗੇਜ ਦਾ ਕੰਮ ਸਮੇਂ ਸਿਰ ਕਰਵਾ ਕੇ ਦਿਆਂਗੇ। ਟਾਈਮ ਦੇਣ ਲਈ ਸਿੱਧੂ ਸਾਹਿਬ ਧੰਨਵਾਦ ਜੀ।
ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮੱਚ, ਧੰਨਵਾਦ। ਰੇਡੀਓ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਆਪਣੇ ਸੁਰਿੰਦਰ ਡੱਲਾ ਜੀ ਨੇ। ਡੱਲਾ ਸਾਹਿਬ ਵੈਲਕਮ ਟੂ ਦੀ ਸ਼ੋ, ਅੱਜ ਦੀ ਸੋਮਵਾਰ ਦੀ ਮਹਿਫਲ ਦੇ ਵਿੱਚ ਤੁਹਾਨੂੰ ਜੀ ਆਇਆਂ ਜੀ,
ਬਹੁਤ ਧੰਨਵਾਦ
ਜੀ। ਡੱਲਾ ਸਾਹਿਬ ਤੁਹਾਡੀ ਜਿਹੜੀ ਲਾਈਨ ਆ ਉਹ ਏਅਰ ਤੇ ਆ ਔਰ ਮੈਨੂੰ ਲੱਗਦਾ ਕਿ ਸਤਿ ਸ੍ਰੀ ਅਕਾਲ ਬੁਲਾਓਗੇ ਉੱਚੀ ਦੇਣੇ।
ਨਹੀਂ ਨਹੀਂ ਬਿਲਕੁਲ ਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ
ਜੀ। ਔਰ ਗੱਲਬਾਤ ਆਪਾਂ ਸ਼ੁਰੂ ਕਰਾਂਗੇ ਕਿਸਾਨਾਂ ਦੀ ਗੱਲਬਾਤ ਕੀਤੀ ਜਾਵੇਗੀ ਔਰ ਕਿਸਾਨ ਅੰਦੋਲਨ ਦੀ ਜਿਹੜੀ ਨੈਕਸਟ ਮੀਟਿੰਗ ਆ ਉਹ ਮੀਟਿੰਗ ਆਪਣੀ 30 ਤਰੀਕ ਦੀ ਸੈਟਿੰਗ ਹੋਈ ਆ ਔਰ 30 ਤਰੀਕ ਤੇ ਤੁਹਾਨੂੰ ਕੀ ਲੱਗਦਾ ਕਿ ਕੁਛ ਨਿਕਲੂ ਛੱਟਾ?
ਦੇਖੋ 30 ਤਰੀਕ ਨੂੰ ਦੋ ਵੱਡੇ ਪ੍ਰੋਗਰਾਮ ਨੇ, ਇਹ ਸਾਨੂੰ ਸਾਰਿਆਂ ਨੂੰ ਪਤਾ ਕਿ ਕਿਸਾਨਾਂ ਨੇ ਟਰੈਕਟਰ ਰੈਲੀ ਦਾ ਐਲਾਨ ਕੀਤਾ ਹੋਇਆ ਸੀ ਕਿ ਅਸੀਂ 30 ਤਰੀਕ ਨੂੰ ਬਹੁਤ ਵੱਡੀ ਟਰੈਕਟਰ ਰੈਲੀ ਕਰਨੀ ਹੈ ਔਰ ਕਿਸਾਨਾਂ ਨੇ ਜਿਹੜਾ ਪ੍ਰਸਤਾਵ ਭੇਜਿਆ ਸੀ ਉਹ 29 ਤਰੀਕ ਦਾ ਭੇਜਿਆ ਸੀ, ਪਰ ਅਚਾਨਕ ਹੀ ਜਿਹੜਾ ਕੇਂਦਰ ਸਰਕਾਰ ਵੱਲੋਂ ਹੁਣ ਚਿੱਠੀ ਆਈ ਹੈ ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਜਿਹੜੀ ਗੱਲਬਾਤ ਕਰਨੀ ਹੈ ਉਹ 30 ਤਰੀਕ ਨੂੰ ਕਰਨੀ ਹੈ। ਮੈਨੂੰ ਇਹ ਲੱਗਦਾ ਕਿ ਕੇਂਦਰ ਦੇ ਜ਼ਹਿਨ 'ਚ ਵੀ ਇਹ ਗੱਲ ਹੋਏਗੀ ਕਿ 30 ਤਰੀਕ ਨੂੰ, ਕਿਉਂਕਿ ਕਿਸਾਨਾਂ ਨੇ ਟਰੈਕਟਰ ਰੈਲੀ ਕਰਨੀ ਹੈ, ਸੋ ਅਗਰ ਅਸੀਂ ਮੀਟਿੰਗ 30 ਤਰੀਕ ਦੀ ਰੱਖਦੇ ਹਾਂ ਤਾਂ ਸ਼ਾਇਦ ਕਿਸਾਨ ਨੇ ਜਿਹੜੇ ਉਹ ਟਰੈਕਟਰ ਰੈਲੀ ਬਾਰੇ ਕੋਈ ਬਦਲਵਾਂ ਐਲਾਨ ਕਰਨਗੇ, ਇਹ ਸੋਚ ਹੋ ਸਕਦੀ ਹੈ। ਦੂਸਰਾ ਇੱਕ ਪੁਆਇੰਟ ਇਹ ਹੋ ਸਕਦਾ ਕਿ ਕੱਲ 29 ਤਰੀਕ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ ਔਰ ਰਾਜਨਾਥ ਸਿੰਘ ਦੇ ਵਿਚਾਲੇ ਬੈਠਕ ਹੋ ਸਕਦੀ ਹੈ 30 ਤਰੀਕ ਦੀ ਬੈਠਕ ਤੋਂ ਪਹਿਲਾਂ, ਇਹ ਬਹੁਤ ਵੱਡੀਆਂ ਸੰਭਾਵਨਾਵਾਂ ਨੇ। ਔਰ ਕਿਉਂਕਿ ਅਮਿਤ ਸ਼ਾਹ ਆਸਾਮ ਸੀ ਔਰ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ, ਮਾਫ਼ ਕਰਨਾ, ਨਰਿੰਦਰ ਮੋਦੀ 2-3 ਦਿਨਾਂ ਤੋਂ ਰੁੱਝੇ ਹੋਏ ਸੀ, ਜੰਮੂ ਕਸ਼ਮੀਰ 'ਚ ਵੀ ਉਹਨਾਂ ਨੇ ਉਦਘਾਟਨ ਕੀਤੇ ਸੀ, ਸੋ ਮੈਨੂੰ ਲੱਗਦਾ 29 ਤਰੀਕ ਨੂੰ ਭਾਵ ਕੱਲ ਬੈਠਕ ਹੋ ਸਕਦੀ ਹੈ ਅਮਿਤ ਸ਼ਾਹ ਦੀ, ਰਾਜਨਾਥ ਸਿੰਘ ਦੀ, ਨਰਿੰਦਰ ਤੋਮਰ ਦੀ, ਪਿਊਸ਼ ਗੋਇਲ ਦੀ, ਔਰ ਇਸ ਤੋਂ ਬਾਅਦ ਅਮਿਤ ਸ਼ਾਹ ਤੇ ਰਾਜਨਾਥ ਸਿੰਘ ਦੀ ਮੀਟਿੰਗ ਹੈ ਜਿਹੜੀ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋ ਸਕਦੀ ਹੈ, ਕਿਉਂਕਿ ਕਿਸਾਨਾਂ ਨੇ ਸਪਸ਼ਟ ਕਹਿਤਾ ਕਿ ਅਸੀਂ ਜਿਹੜਾ ਏਜੰਡਾ ਅਸੀਂ ਗੱਲਬਾਤ ਕਰਨ ਦਾ ਕਰਨਾ ਚਾਹੁੰਦੇ ਹਾਂ ਨਾ, ਉਹ ਕਾਨੂੰਨ ਰੱਦ ਕਰਨ ਦੀ ਪ੍ਰਕਿਰਿਆ ਤੇ ਗੱਲ ਕਰਨਾ ਚਾਹੁੰਦੇ ਹਾਂ। ਹੁਣ ਸਰਕਾਰ ਇਹ ਵੀ ਹੋ ਸਕਦਾ ਕਿ ਇਹ ਕੱਲ ਮੀਟਿੰਗ ਹੋਣ ਤੋਂ ਬਾਅਦ ਮੰਤਰੀਆਂ ਦੇ ਨਾਲ ਕੱਲ ਸ਼ਾਮ ਤੱਕ ਸਰਕਾਰ ਕੋਈ ਬਿਆਨ ਜਾਰੀ ਕਰ ਦੇ ਕਿਸਾਨ ਜਥੇਬੰਦੀਆਂ ਨੂੰ ਵੀ ਕੱਲ ਦੀ ਮੀਟਿੰਗ 'ਚ ਅਸੀਂ ਆਹ ਚੀਜ਼ ਹੈ ਜਿਹੜੀ ਉਹ ਵਿਚਾਰਨਾ ਚਾਹੁੰਦੇ ਹਾਂ। ਸੋ ਕਿਉਂਕਿ ਕਿਸਾਨਾਂ ਨੇ ਤਾਂ ਸਿੱਧਾ ਕਹਿ ਤਾ ਅਸੀਂ ਤਾਂ ਜਿਹੜੀ ਮੀਟਿੰਗ ਕਰਨੀ ਹੈ ਕਿਉਂਕਿ ਪਹਿਲਾਂ ਯੈਸ ਨੋ ਚੱਲ ਰਿਹਾ ਸੀ ਅਤੇ ਲਗਾਤਾਰ ਸਰਕਾਰ ਕਹਿ ਰਹੀ ਸੀ ਵੀ ਤੁਸੀਂ ਦੱਸੋ ਫਿਰ ਕਿਹੜੇ ਗੱਲਾਂ 'ਤੇ ਕਿਹੜੇ ਪੁਆਇੰਟਾਂ 'ਤੇ ਗੱਲ ਕਰਨਾ ਚਾਹੁੰਦੇ ਹੋ, ਤੁਸੀਂ ਦੱਸੋ, ਤੁਸੀਂ ਏਜੰਡਾ ਦਿਓ, ਤੁਸੀਂ ਪ੍ਰਸਤਾਵ ਦਿਓ। ਹੁਣ ਕਿਸਾਨਾਂ ਨੇ ਜਿਹੜੇ ਪ੍ਰਸਤਾਵ ਚਾਰ ਭੇਜੇ ਨੇ, ਇੱਕ ਤਾਂ ਕਹਿੰਦੇ ਪਰਾਲੀ ਦਾ ਕਾਨੂੰਨ ਰੱਦ ਕਰੋ, ਬਿਜਲੀ ਦਾ ਆਰਡੀਨੈਂਸ ਰੱਦ ਕਰੋ, ਔਰ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰੋ, ਔਰ MSP ਦਾ ਕਾਨੂੰਨ ਬਣਾਓ। ਹੁਣ ਮੈਨੂੰ ਇਹ ਲੱਗਦਾ ਕਿ ਕੱਲ੍ਹ ਦੀਆਂ ਜਿਹੜੀਆਂ ਮੀਟਿੰਗਾਂ ਹੋਣਗੀਆਂ BJP ਦੇ ਵੱਡੇ ਲੀਡਰਾਂ ਦੀਆਂ, ਸਰਕਾਰ ਭਾਵੇਂ ਹਜੇ ਤੁਰੰਤ ਤਿੰਨ ਕਾਨੂੰਨਾਂ ਨੂੰ ਰੱਦ ਕਰਨ ਦੀ ਗੱਲ ਤੇ ਨਹੀਂ ਆਊਗੀ, ਪਰ ਕੋਈ ਵੱਡੀਆਂ ਮੰਗਾਂ ਜਿਹੜੀਆਂ ਦੋ ਨੇ, ਮੈਨੂੰ ਲੱਗਦਾ ਪਰਾਲੀ ਦੇ ਕਾਨੂੰਨ ਤੇ ਕੱਲ੍ਹ ਸਰਕਾਰ ਕੋਈ ਨਾ ਕੋਈ ਮੀਟਿੰਗ ਕਰਕੇ ਸ਼ਾਮ ਤੱਕ ਐਲਾਨ ਕਰ ਸਕਦੀ ਹੈ। ਪਰਾਲੀ ਦੇ ਨਾਲ ਨਾਲ ਬਿਜਲੀ ਆਰਡੀਨੈਂਸ ਤੇ ਸਰਕਾਰ ਐਲਾਨ ਕਰ ਸਕਦੀ ਹੈ, ਔਰ MSP ਤੇ ਐਲਾਨ ਕਰ ਸਕਦੀ ਹੈ, ਤਾਂ ਕਿ ਸਿਰਫ ਤਿੰਨ ਖੇਤੀ ਕਾਨੂੰਨ ਜਿਹੜੇ ਰਹਿ ਜਾਣ। ਜਦੋਂ ਸਰਕਾਰ ਨੇ ਬਾਕੀ ਤਿੰਨ ਮੰਗਾਂ ਮੰਨਣ ਦੀ ਦਿਸ਼ਾ 'ਚ ਕੋਈ ਪਹਿਲ ਕਰਤੀ, ਤਾਂ ਫਿਰ ਸੁਭਾਵਿਕ ਤੌਰ 'ਤੇ ਜਿਹੜੇ ਤਿੰਨ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਹੋ ਰਹੀ ਹੈ, ਸਮਝੌਤਾ ਇਸ ਰੂਪ 'ਚ ਕਿਤੇ ਬਣ ਸਕਦਾ ਕਿ ਉਹ ਤਿੰਨ ਕਾਨੂੰਨਾਂ 'ਚ ਫਿਰ ਸੰਸ਼ੋਧਨ ਕਰ ਦਿੱਤੇ ਜਾਣ। ਪਰ ਮੇਰਾ ਇਹ ਮੰਨਣਾ, ਜੁਗਰਾਜ ਜੀ, ਇਸ ਵਕਤ ਸਭ ਤੋਂ ਵੱਡੇ ਕਾਨੂੰਨ ਦੀ ਜਿਹੜੀ ਲੋੜ ਹੈ, ਸਭ ਤੋਂ ਪਹਿਲਾਂ ਤਾਂ MSP ਤੇ ਕਾਨੂੰਨ ਬਣਨ ਦੀ ਜ਼ਰੂਰਤ ਹੈ। ਅਗਰ MSP ਦਾ ਕਾਨੂੰਨ ਬਣ ਗਿਆ ਕਿ ਸਰਕਾਰ ਸਰਕਾਰੀ ਤੌਰ 'ਤੇ ਕਾਨੂੰਨ ਬਣਾ ਕੇ MSP ਫਸਲਾਂ ਚੱਕੇਗੀ, ਤਾਂ ਉਹ ਸਭ ਤੋਂ ਵੱਡੀ ਜਿੱਤ ਹੋਏਗੀ। ਉਸ ਤੋਂ ਬਾਅਦ ਫਿਰ ਖੇਤੀ ਕਾਨੂੰਨ ਰੱਦ ਕਰਾਉਣੇ ਜਾਂ ਉਹਨਾਂ 'ਚੋਂ ਸੰਸ਼ੋਧਨ ਕਰਾਉਣਾ, ਇਹ ਕਿਸਾਨ ਸਲਾਹ ਮਸ਼ਵਰਾ ਕਰ ਸਕਦੇ ਨੇ। ਜੋ ਸਥਿਤੀਆਂ ਨੇ, ਉਸ ਸਥਿਤੀ 'ਚ ਜਦੋਂ ਕੇਂਦਰ ਦੀ ਸਰਕਾਰ ਅੜੀ ਹੋਈ ਹੈ ਕਿ ਅਸੀਂ ਕੁਝ ਵੀ ਰੱਦ ਨਹੀਂ ਕਰਨਾ, ਉਹਨਾਂ ਸਥਿਤੀਆਂ 'ਚ
ਜੀ। ਔਰ ਇਸ ਦੇ ਨਾਲ ਨਾਲ ਕੁਝ ਵਕੀਲਾਂ ਨੇ ਵੀ ਜਿਹੜੀ ਆ ਪ੍ਰਧਾਨ ਮੰਤਰੀ ਔਰ ਦੂਸਰੇ ਪਾਸੇ ਜਿਹੜੀ ਆ ਉਹਦੇ ਸ਼ਿਕਾਇਤ ਕੀਤੀ ਆ, ਔਰ ਕੇਸ ਕਰਨ ਦੇ ਬਾਰੇ ਵੀ ਸੋਚ ਰਹੇ ਨੇ, ਕਿਉਂਕਿ ਜਿਹੜੀਆਂ ਸੜਕਾਂ ਜਿਹੜੀਆਂ ਉਹ ਪੱਟੀਆਂ ਗਈਆਂ ਸੀ ਉਹਨਾਂ ਦੇ ਸੰਬੰਧ ਦੇ ਵਿੱਚ ਤੇ ਹੋਰ।
ਦੇਖੋ, ਇਹ ਸਾਰੀਆਂ ਚੀਜ਼ਾਂ ਤਾਂ ਜਿਹੜੀਆਂ ਸਾਈਡ ਬਾਏ ਸਾਈਡ ਚੱਲ ਹੀ ਰਹੀਆਂ ਨੇ। ਦੇਖੋ, ਪਹਿਲਾਂ ਵੀ ਜਿਹੜੀ ਸੁਪਰੀਮ ਕੋਰਟ 'ਚ ਸੁਣਵਾਈ ਸ਼ੁਰੂ ਹੋਈ ਹੈ, ਉਹ ਇੱਕ ਜਿਹੜਾ ਲਾਅ ਸਟੂਡੈਂਟ ਹੈ ਉਹਨੇ ਕੰਪਲੇਂਟ ਪਾਈ ਸੀ ਕਿ ਜਿਹੜਾ ਸੜਕਾਂ ਰੋਕ ਕੇ ਕਿਸਾਨ ਬੈਠੇ ਹੋਏ ਨੇ, ਸਰਕਾਰ ਇਹਨਾਂ 'ਤੇ ਕਾਰਵਾਈ ਕਰੇ ਜਾਂ ਸੜਕਾਂ ਖਾਲੀ ਕਰਾਵੇ। ਉੱਥੇ ਤਾਂ ਸੁਪਰੀਮ ਕੋਰਟ ਨੇ ਕਹਿ ਹੀ ਦਿੱਤਾ ਕਿ ਕਿਸਾਨਾਂ ਨੇ ਜਦੋਂ ਉੱਥੇ ਪੁੱਛਿਆ ਗਿਆ ਸਾਰੇ ਪੱਖਾਂ ਤੋਂ, ਤਾਂ ਕਿਸਾਨਾਂ ਨੇ ਤਾਂ ਕਹਿ ਹੀ ਦਿੱਤਾ ਕਿ ਅਸੀਂ ਤਾਂ ਸੜਕਾਂ ਰੋਕੀਆਂ ਨਹੀਂ, ਸਾਨੂੰ ਤਾਂ ਸਰਕਾਰ ਨੇ ਰੋਕਿਆ। ਇਹ ਤਾਂ ਗੱਲ ਸਪਸ਼ਟ ਹੋ ਗਈ ਨਾ, ਕਿਸਾਨ ਤਾਂ ਜਾ ਰਹੇ ਸੀ ਜਗ੍ਹਾ ਮੰਗ ਕੇ, ਇਹ ਤਾਂ ਬੈਰੀਕੇਡ ਸਰਕਾਰ ਨੇ ਲਾਏ। ਸੋ ਹੁਣ ਸੁਪਰੀਮ ਕੋਰਟ ਨੇ ਕਿਹਾ ਕਿ ਅਸੀਂ ਸਾਰੇ ਪਹਿਲੂਆਂ ਨੂੰ ਸੁਣ ਕੇ ਫਿਰ ਫੈਸਲਾ ਦੇਵਾਂਗੇ। ਔਰ ਦੇਖੋ, ਸੁਪਰੀਮ ਕੋਰਟ ਦੇ ਵਿੱਚ ਹੁਣ ਅਗਲੀ ਸੁਣਵਾਈ ਹੋਊਗੀ। ਸੁਪਰੀਮ ਕੋਰਟ ਦੇ ਵਿੱਚ ਸਾਰੀਆਂ ਪਹਿਲਾਂ ਹਰਿਆਣੇ ਨੇ ਵੀ ਜਵਾਬ ਦੇਣਾ, ਪੰਜਾਬ ਸਰਕਾਰ ਨੇ ਵੀ ਜਵਾਬ ਦੇਣਾ, ਦਿੱਲੀ ਸਰਕਾਰ ਨੇ ਵੀ ਜਵਾਬ ਦੇਣਾ। ਸੋ ਉਸ ਤੋਂ ਬਾਅਦ ਵਕੀਲਾਂ ਦੀ ਧਿਰ ਨੇ ਵੀ ਜਵਾਬ ਦੇਣਾ, ਮਾਫ਼ ਕਰਨਾ, ਪੰਜਾਬ ਸਰਕਾਰ ਨੇ ਨਹੀਂ ਦੇਣਾ, ਵਕੀਲਾਂ ਦੀ ਧਿਰ ਨੇ ਜਵਾਬ ਦੇਣਾ। ਸੋ ਉਸ ਤੋਂ ਬਾਅਦ ਇਹ ਜਿਹੜੀ ਗੱਲ ਹੈ ਇਹ ਅੱਗੇ ਵਧਣੀ ਹੈ। ਸੋ ਇਹਨੂੰ ਕਾਨੂੰਨੀ ਕਾਰਵਾਈ ਨੂੰ ਵੀ ਹਜੇ ਸਮਾਂ ਲੱਗੂਗਾ, ਪਰ ਇੱਕ ਗੱਲ ਜ਼ਰੂਰ ਸਾਫ਼ ਹੈ, ਸੁਪਰੀਮ ਕੋਰਟ ਨੇ ਇਹ ਵੀ ਕਿਹਾ ਸੀ ਕਿ ਪ੍ਰੋਟੈਸਟ ਕਰਨਾ ਸ਼ਾਂਤਮਈ ਤਰੀਕੇ ਨਾਲ ਅਧਿਕਾਰ ਹੈ, ਔਰ ਕਿਸਾਨ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾ ਰਹੇ, ਕਿਸੇ ਤਰ੍ਹਾਂ ਦੀ ਪ੍ਰੋਪਰਟੀ ਨੂੰ ਨੁਕਸਾਨ ਨਹੀਂ ਪਹੁੰਚਾਇਆ ਜਾ ਰਿਹਾ। ਔਰ ਇਹੀ ਇੱਕ ਬਹੁਤ ਵੱਡੀ ਜਿਹੜੀ ਇੱਕ ਸ਼ੁਰੂਆਤੀ ਕਾਨੂੰਨੀ ਜਿੱਤ ਸਾਡੇ ਕਿਸਾਨਾਂ ਨੂੰ ਮਿਲੀ ਸੀ ਕਿ ਹੁਣ ਉਹਨਾਂ ਦੇ ਉੱਤੇ, ਔਰ ਇਹ ਵੀ ਕੇਂਦਰ ਸਰਕਾਰ ਨੂੰ ਹਲਫੀਆ ਬਿਆਨ ਦੇਣਾ ਪਿਆ ਅਦਾਲਤ 'ਚ ਕਿ ਅਸੀਂ ਇਹਨਾਂ ਦੇ ਉੱਤੇ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਕਰਾਂਗੇ, ਕਿਉਂਕਿ ਪਹਿਲਾਂ ਗੱਲਾਂ ਇਹ ਵੀ ਆ ਰਹੀਆਂ ਸੀ ਕਿ ਫੌਜੀ ਕਾਰਵਾਈ ਕੀਤੀ ਜਾ ਸਕਦੀ ਹੈ, ਸਰਕਾਰ ਫੌਜੀ ਦਸਤੇ ਤੈਨਾਤ ਕਰ ਰਹੀ ਹੈ, ਪਰ ਸਰਕਾਰ ਨੂੰ ਸੁਪਰੀਮ ਕੋਰਟ 'ਚ ਕਹਿਣਾ ਪਿਆ ਕਿ ਅਸੀਂ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨਹੀਂ ਕਰਾਂਗੇ। ਸੋ ਇੱਕ ਗੱਲ ਤਾਂ ਖਤਮ ਹੋ ਗਈ ਕਿ ਸਰਕਾਰ ਜ਼ੋਰ ਜ਼ਬਰਦਸਤੀ ਨਹੀਂ ਕਰ ਸਕਦੀ, ਸੋ ਕਿਸੇ ਦੀ ਜਾਨ ਮਾਲ ਨੂੰ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂ ਹੈ। ਔਰ ਦੂਜੀ ਗੱਲ, ਜਿਹੜੇ ਤਰਕ ਦਿੱਤੇ ਜਾ ਰਹੇ ਸੀ ਕਿ ਦਿੱਲੀ 'ਚ ਕਰੋਨਾ ਫੈਲ ਜੂਗਾ, ਕਰੋਨਾ ਬਹੁਤ ਵੱਧ ਜੂਗਾ, ਹੁਣ ਸਥਿਤੀਆਂ ਇਹ ਨੇ ਕਿ ਦਿੱਲੀ 'ਚ ਕਰੋਨਾ ਪਿਛਲੇ ਇੱਕ ਮਹੀਨੇ ਤੋਂ ਸਭ ਤੋਂ ਵੱਧ ਘਟ ਗਿਆ। ਜੁਗਰਾਜ ਜੀ, ਇਹ ਵੀ ਦੇਖੋ, ਕੁਦਰਤ ਹੈ ਨਾ ਨਾਲ, ਕੁਦਰਤ ਕਿਸਾਨਾਂ ਦੇ ਨਾਲ। ਜਿਹੜੇ ਦਿੱਲੀ ਦੇ ਲੋਕਾਂ ਨੂੰ ਇਹ ਕਹਿ ਕਹਿ ਕੇ ਡਰਾਇਆ ਜਾ ਰਿਹਾ ਸੀ ਵੀ ਜੇ ਪੰਜਾਬ 'ਚੋਂ ਲੱਖਾਂ ਕਿਸਾਨ ਆ ਗਏ ਤਾਂ ਦਿੱਲੀ 'ਚ ਬਹੁਤ ਸਥਿਤੀਆਂ ਖਰਾਬ ਹੋ ਜਾਣਗੀਆਂ, ਸਥਿਤੀਆਂ ਖਰਾਬ ਨਹੀਂ ਹੋਈਆਂ, ਬਲਕਿ ਅਰਵਿੰਦ ਕੇਜਰੀਵਾਲ ਦੀ ਸਰਕਾਰ ਜਿਹੜੀ ਖੁੱਲ੍ਹੀ ਨਦੀ ਵਾਂਗ ਵਗ ਰਹੀ ਸੀ ਉਹ ਵੀ ਸਮੁੰਦਰ 'ਚ ਆ ਗਈ, ਭਾਵ ਉਹ ਵੀ ਕਿਸਾਨ ਅੰਦੋਲਨ 'ਚ ਆ ਗਈ। ਆਮ ਆਦਮੀ ਪਾਰਟੀ ਨੂੰ ਵੀ ਮਜਬੂਰ ਹੋ ਕੇ ਕਿਸਾਨਾਂ ਦੇ ਨਾਲ ਤੁਰਨਾ ਪਿਆ, ਕਿਉਂਕਿ ਨਹੀਂ ਤਾਂ ਆਮ ਆਦਮੀ ਪਾਰਟੀ ਦੀ ਹੋਂਦ ਦਾਅ ਤੇ ਲੱਗ ਜਾਣੀ ਸੀ ਪੰਜਾਬ 'ਚ। ਭਾਵੇਂ ਕਿਸਾਨ ਸਮਝਦੇ ਨੇ ਕਿ ਆਮ ਆਦਮੀ ਪਾਰਟੀ ਦੇ ਲੋਕ ਵੀ ਕਿਤੇ ਨਾ ਕਿਤੇ ਸਿਆਸੀ ਲਾਹਾ ਲੈਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ, ਉਹ ਤਾਂ ਸਪਸ਼ਟ ਹੈ। ਸੰਜੇ ਸਿੰਘ ਨੂੰ ਉਹਨਾਂ ਨੇ ਮੁੱਖ ਮੰਤਰੀ ਦਾ ਉਮੀਦਵਾਰ ਐਲਾਨ ਤਾ ਉੱਤਰ ਪ੍ਰਦੇਸ਼ ਦਾ ਇਸ ਕਿਸਾਨ ਅੰਦੋਲਨ 'ਚ। ਸੋ ਕਿਉਂਕਿ ਕੇਜਰੀਵਾਲ ਨੂੰ ਪੁਰਾਣਾ ਤਜਰਬਾ, ਅੰਨਾ ਹਜ਼ਾਰੇ ਦੇ ਅੰਦੋਲਨ 'ਚ ਉਹਨਾਂ ਨੇ ਆਮ ਆਦਮੀ ਪਾਰਟੀ ਕੱਢਤੀ ਸੀ, ਜਿਵੇਂ ਆਪਾਂ ਦੁੱਧ 'ਚੋਂ ਮੱਖਣ ਕੱਢਦੇ ਹਾਂ। ਸੋ ਇਸੇ ਤਰ੍ਹਾਂ ਇਹ ਤਜਰਬਾ ਕੇਜਰੀਵਾਲ ਨੂੰ, ਔਰ ਕੇਜਰੀਵਾਲ ਉਹੀ ਫਾਰਮੂਲੇ ਨੂੰ ਵਰਤ ਰਹੇ ਨੇ। ਜਿਹੜੇ ਕੇਜਰੀਵਾਲ ਨੇ ਪਹਿਲਾਂ ਨੋਟੀਫਿਕੇਸ਼ਨ ਲਾਗੂ ਕਰਤਾ, ਜਿਹੜੇ ਕੇਜਰੀਵਾਲ ਤੇ ਦਿੱਲੀ ਦੇ ਲੀਡਰ ਇਹਨਾਂ ਦੇ ਜਰਨੈਲ ਸਿੰਘ ਵਰਗੇ ਕਹਿੰਦੇ ਸੀ ਕਿ ਦਿੱਲੀ ਦੇ ਕਿਸਾਨ ਤਾਂ ਖੁਸ਼ � ਬੜੇ ਨੇ, ਇਹਨਾਂ ਨੂੰ ਕਾਨੂੰਨ ਦੀ ਲੋੜ ਹੀ ਨਹੀਂ, ਅਸੀਂ ਤਾਂ ਪਹਿਲਾਂ ਹੀ MSP ਦੇ ਮੁਤਾਬਕ ਇਹਨਾਂ ਨੂੰ ਭਾਅ ਦੇ ਰਹੇ ਹਾਂ। ਹੁਣ ਉਹਨਾਂ ਨੇ ਵਿਧਾਨ ਸਭਾ ਦਾ ਸੈਸ਼ਨ ਬੁਲਾਉਣਾ ਪਿਆ ਅਤੇ ਕਾਨੂੰਨ ਪਾੜਨੇ ਪਏ ਕਿਉਂਕਿ ਦਬਾਅ ਸੀ ਪੰਜਾਬ ਦੇ ਕਿਸਾਨਾਂ ਦਾ। ਸੋ ਇਸ ਕਰਕੇ ਹਾਲ ਦੀ ਘੜੀ ਕੋਈ ਪਟੀਸ਼ਨ ਆ ਜਾਣ ਸੁਪਰੀਮ ਕੋਰਟ 'ਚ, ਸੁਪਰੀਮ ਕੋਰਟ ਇਸ ਧਰਨੇ ਨੂੰ ਨਹੀਂ ਹਟਾਊਗੀ। ਸੁਪਰੀਮ ਕੋਰਟ ਸਾਰੇ ਪੱਖ ਸਾਰੇ ਪਹਿਲੂਆਂ ਨੂੰ ਵਿਚਾਰ ਕਰਨ ਤੋਂ ਬਾਅਦ ਕਿਸੇ ਡਿਸੀਜ਼ਨ 'ਤੇ ਪਹੁੰਚੂਗੀ ਅਤੇ ਉਹਦੇ 'ਤੇ ਹਜੇ ਸਮਾਂ ਲੱਗੇਗਾ ਜੁਗਰਾਜ ਜੀ, ਅਤੇ ਬਹੁਤ ਜਲਦ ਮਾਮਲਾ ਅਦਾਲਤੀ ਕਾਰਵਾਈ 'ਚ ਖਤਮ ਨਹੀਂ ਹੋਣਾ
ਜੀ। ਔਰ ਕੈਪਟਨ ਅਮਰਿੰਦਰ ਸਿੰਘ ਦੀ ਵੀ ਇੱਕ ਬਿਆਨ ਆਇਆ ਸੀ ਕਿ ਜਿਹੜੇ ਟਾਵਰ ਪੱਟੇ ਜਾ ਰਹੇ ਨੇ, ਕੁਝ ਕੁ ਲੋਕਾਂ ਨੇ ਤਾਂ ਟਾਵਰ ਆ ਜਿਹੜੇ ਉਹ ਆਪਣੇ ਟਾਵਰ ਜਿਹੜੇ ਆ ਪੱਟ ਕੇ ਉਹ ਜਿਹੜੇ ਉਹਨਾਂ ਦੇ ਜਗਨੇਟਰ ਆ ਉਹ ਆਪਣੀ ਗੁਰਦੁਆਰਾ ਸਾਹਿਬਾਂ ਦੇ ਦਾਨ ਵੀ ਕੀਤੇ ਨੇ।
ਦੇਖੋ ਦੋ ਚੀਜ਼ਾਂ ਨੇ, ਜਦੋਂ ਵੀ ਅਜਿਹੇ ਅੰਦੋਲਨ ਹੁੰਦੇ ਨੇ ਕੁਝ ਨਾ ਕੁਝ ਪ੍ਰਤੀਕਰਮ ਹੁੰਦਾ, ਪਰ ਇਹ ਜ਼ਰੂਰ ਇਹ ਗੱਲ ਠੀਕ ਹੈ ਤੁਹਾਡੀ, ਹਰ ਜਾਗਰੂਕ ਵਿਅਕਤੀ ਇਹ ਅਪੀਲ ਕਰ ਰਿਹਾ ਕਿ ਅਸੀਂ ਕਿਸੇ ਤਰ੍ਹਾਂ ਦੀ ਪ੍ਰੋਪਰਟੀ ਨੂੰ ਨੁਕਸਾਨ ਨਾ ਪਹੁੰਚਾਈਏ, ਟਾਵਰ ਹੈ ਜਿਹੜੇ ਉਹ ਲੱਗੇ ਰਹਿਣ ਦਿੱਤੇ ਜਾਣੇ ਚਾਹੀਦੇ ਨੇ, ਟਾਵਰਾਂ ਨਾਲ ਛੇੜਖਾਨੀ ਨਹੀਂ ਕਰਨੀ ਚਾਹੀਦੀ ਕਿਉਂਕਿ ਕਿਤੇ ਨਾ ਕਿਤੇ ਉਹਨਾਂ ਟਾਵਰਾਂ ਦੇ ਜ਼ਰੀਏ ਸਾਡੇ ਦੂਰ ਸੰਚਾਰ ਦੇ ਸਾਰੇ ਨੈਟਵਰਕ ਜੁੜੇ ਹੋਏ ਨੇ। ਔਰ ਇਸ ਕਰਕੇ ਕੈਪਟਨ ਅਮਰਿੰਦਰ ਨੇ ਵੀ ਇਹ ਅਪੀਲ ਕੀਤੀ ਹੈ ਕਿਸਾਨਾਂ ਨੂੰ, ਔਰ ਮੈਨੂੰ ਇਹ ਲੱਗਦਾ ਕਿ ਇਹਨਾਂ ਅਪੀਲਾਂ ਦਾ ਬੜਾ ਫਰਕ ਪਿਆ ਔਰ ਇਹ ਇਹਨਾਂ ਘਟਨਾਵਾਂ ਦੇ ਵਿੱਚ ਬਹੁਤ ਸਾਰੀ ਕਮੀ ਹੈ ਜਿਹੜੀ ਉਹ ਆਈ ਹੈ ਇੱਕ ਦੋ ਦਿਨ ਦੀ। ਪਰ ਦੂਜੀ ਗੱਲ, ਕੇਂਦਰ ਸਰਕਾਰ ਦੀ ਹੁਣ ਜ਼ਿੰਮੇਵਾਰੀ ਬਹੁਤ ਵੱਡੀ ਬਣ ਗਈ ਕਿ ਕੇਂਦਰ ਸਰਕਾਰ ਤੁਰੰਤ ਦਖਲ ਦੇਵੇ ਤਾਂ ਕਿ ਕਿਸਾਨ ਜਿਹੜੇ ਉਹ ਇਹ ਮਹਿਸੂਸ ਕਰਨ ਕਿ ਸਾਡੇ ਅੰਦੋਲਨ ਤੋਂ ਬਾਅਦ ਵੀ ਸਾਨੂੰ ਇਲਜ਼ਾਮਾਂ 'ਚ ਨਹੀਂ ਲਿਆਂਦਾ ਜਾ ਰਿਹਾ, ਸਾਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਰਿਹਾ, ਔਰ ਸਰਕਾਰ ਗੰਭੀਰ ਹੈ ਗੱਲਬਾਤ ਕਰਨ ਲਈ। ਇਹ ਸੁਨੇਹਾ ਆਉਣਾ ਬੜਾ ਜ਼ਰੂਰੀ ਸੀ। ਚਲੋ ਚਿੱਠੀ ਜ਼ਰੂਰ ਆਈ ਹੈ ਇੱਕ ਵਾਰੀ ਫਿਰ ਕਿਸਾਨਾਂ ਦੇ ਪ੍ਰਸਤਾਵ ਤੋਂ ਬਾਅਦ, ਪਰ ਪੰਜਾਬ 'ਚ ਜਿਹੜੀ ਗੱਲ ਹੋਈ ਹੈ, ਦੇਖੋ ਗੁੱਸੇ 'ਚ ਆਏ ਕਿਸਾਨਾਂ ਨੇ, ਬਠਿੰਡੇ ਦੇ ਵਿੱਚ ਪ੍ਰੋਟੈਸਟ ਕੀਤਾ, ਅਟਲ ਬਿਹਾਰੀ ਵਾਜਪੇਈ ਦਾ ਸਮਾਗਮ ਕਰਨਾ ਸੀ, BJP ਵਾਲਿਆਂ ਨੇ ਉਹ ਨਹੀਂ ਕਰ ਸਕੇ, ਇਸ ਤੋਂ ਕਾਫੀ ਨਾਰਾਜ਼ ਵੀ ਹੋਏ। ਔਰ ਅੱਜ ਅਸ਼ਵਨੀ ਸ਼ਰਮਾ ਔਰ ਮਦਨ ਮੋਹਨ ਮਿੱਤਲ ਦੋਨੇ ਬੜੇ ਸੀਨੀਅਰ ਲੀਡਰ ਨੇ, ਹੋਰ BJP ਦੇ ਬਹੁਤ ਸਾਰੇ ਲੀਡਰ ਨੇ, ਇਹਨਾਂ ਸਾਰਿਆਂ ਨੇ ਅੱਜ ਬਿਆਨ ਵੀ ਦਿੱਤੇ। ਇਹਨਾਂ ਨੇ ਕਿਹਾ ਕਿ ਪੰਜਾਬ 'ਚ ਜਿਹੜੀ ਪੁਲਿਸ ਹੈ ਉਹ ਕਾਂਗਰਸ ਦੇ ਵਰਕਰਾਂ ਦੀ ਤਰ੍ਹਾਂ ਕੰਮ ਕਰ ਰਹੀ ਹੈ, ਹਾਲਾਂਕਿ ਜਦੋਂ ਅਕਾਲੀ ਦਲ ਦਾ ਰਾਜ ਸੀ ਉਦੋਂ ਵੀ ਅਜਿਹੇ ਇਲਜ਼ਾਮ ਲੱਗਦੇ ਸੀ ਕਿ ਪੁਲਿਸ ਅਕਾਲੀ ਦਲ ਦੇ ਵਰਕਰਾਂ ਦੀ ਤਰ੍ਹਾਂ ਕੰਮ ਕਰ ਰਹੀ ਹੈ। ਅਸਲ 'ਚ ਪੁਲਿਸ ਦੇ ਹੱਥ ਬੰਨੇ ਹੁੰਦੇ ਨੇ, ਪੁਲਿਸ ਦੇ ਹੱਥ ਬੰਨੇ ਹੁੰਦੇ ਨੇ ਸਰਕਾਰਾਂ ਅੱਗੇ, ਸਰਕਾਰਾਂ ਦੇ ਹੁਕਮ ਦੇ ਮੁਤਾਬਕ ਪੁਲਿਸ ਨੂੰ ਕੰਮ ਕਰਨਾ ਪੈਂਦਾ। ਸੋ ਕਿਤੇ ਨਾ ਕਿਤੇ ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਦਾ ਰੁੱਖ ਨਰਮ ਹੈ ਕਿਸਾਨੀ ਅੰਦੋਲਨ 'ਤੇ, ਔਰ ਉਹ ਕਿਸਾਨਾਂ 'ਤੇ ਕਿਸੇ ਤਰ੍ਹਾਂ ਦੀ ਜ਼ਬਰਦਸਤੀ ਨਹੀਂ ਕਰਨਾ ਚਾਹੁੰਦੇ। ਸ਼ਾਇਦ ਇਹੀ ਕਾਰਨ ਹੈ ਕਿ BJP ਦੇ ਲੀਡਰਾਂ ਨੇ ਕਿਹਾ ਕਿ ਪੰਜਾਬ 'ਚ ਉਹਨਾਂ ਨੇ ਤਿੱਖੇ ਸ਼ਬਦਾਂ ਦੀ ਵਰਤੋਂ ਕੀਤੀ DGP ਦੇ ਖਿਲਾਫ ਵੀ। ਔਰ ਇਸ ਤੋਂ ਬਾਅਦ ਅੱਜ ਪੰਜਾਬ ਦੇ 5 ਮੰਤਰੀਆਂ ਨੇ, ਬ੍ਰਹਮ ਮਹਿੰਦਰਾ, ਭਾਰਤ ਭੂਸ਼ਣ ਆਸ਼ੂ, ਸੁੰਦਰ ਸ਼ਾਮ ਅਰੋੜਾ, ਵਿਜੇ ਇੰਦਰ ਸਿੰਗਲਾ ਔਰ OP ਸੋਨੀ ਅੰਮ੍ਰਿਤਸਰ ਵਾਲੇ, ਇਹ 5 ਮੰਤਰੀਆਂ ਵੱਲੋਂ ਪੰਜਾਬ ਸਰਕਾਰ ਵੱਲੋਂ ਇੱਕ ਬਹੁਤ ਵੱਡਾ ਬਿਆਨ ਜਾਰੀ ਕੀਤਾ ਗਿਆ ਜਿਹਦੇ 'ਚ ਇਹਨਾਂ ਨੇ ਨਿੰਦਾ ਕੀਤੀ ਹੈ BJP ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦੀ, ਕਿਉਂਕਿ ਉਹਨਾਂ ਨੇ ਅੱਜ DGP ਤੱਕ 'ਤੇ ਇਲਜ਼ਾਮ ਲਾ 'ਤੇ, ਪੰਜਾਬ ਪੁਲਿਸ 'ਤੇ ਇਲਜ਼ਾਮ ਲਾ 'ਤੇ। ਸੋ ਇਹਨਾਂ ਨੇ ਨਿੰਦਾ ਕੀਤੀ ਹੈ ਕਿ BJP ਹੈ ਜਿਹੜੀ ਉਹ ਹੇਠਲੇ ਪੱਧਰ ਦੀ ਸਿਆਸਤ ਕਰ ਰਹੀ ਹੈ। ਹਾਲਾਂਕਿ ਦੇਖੋ ਪੰਜਾਬ 'ਚ ਇਸ ਕਿਸਾਨ ਅੰਦੋਲਨ ਤੋਂ ਬਾਅਦ ਜੁਗਰਾਜ ਜੀ ਸਪਸ਼ਟ ਤੌਰ 'ਤੇ ਪੰਜਾਬ 'ਚ ਕਾਂਗਰਸ ਵਰਸਿਸ BJP ਹੈ ਇਸ ਵਕਤ। ਔਰ ਮੈਂ ਅੱਜ ਵੀ ਜੇ ਮੈਂ ਅੱਜ ਦੀ ਗੱਲ ਕਰਾਂ ਤੇ ਪੰਜਾਬ 'ਚ 2022 ਜਿਹੜਾ ਪਹਿਲਾਂ ਸਾਫ਼ ਹੋ ਰਿਹਾ ਸੀ ਕਿ ਇੱਕ ਪਾਸੇ ਸਿੱਧੂ ਤੇ ਦੂਜੇ ਪਾਸੇ ਸਾਰੇ, ਪੰਜਾਬ 2022 'ਚ ਇਸ ਤਰੀਕੇ ਨਾਲ ਚੱਲ ਰਿਹਾ ਸੀ ਕਿ ਇੱਕ ਪਾਸੇ ਸਿੱਧੂ ਦੂਜੇ ਪਾਸੇ ਸਾਰੇ, ਔਰ ਅੱਜ ਸਥਿਤੀਆਂ ਇਹ ਹੋ ਗਈਆਂ ਨੇ ਕਿ ਸਿਆਸੀ ਸਮੀਕਰਨ ਪੰਜਾਬ ਦਾ ਦੁਬਾਰਾ, ਜਿਵੇਂ ਬਰਸਾਤ ਪੈ ਜਾਂਦੀ ਹੈ ਨਾ, ਕਾਰ ਦੇ ਸ਼ੀਸ਼ਿਆਂ ਦੇ ਪਾਣੀ ਆ ਜਾਂਦਾ, ਵਾਈਪਰ ਮਾਰਨਾ ਪੈਂਦਾ, ਵਾਈਪਰ ਮਾਰ ਕੇ ਸਮਝਣਾ ਪੈ ਰਿਹਾ ਪੰਜਾਬ ਨੂੰ ਕਿ 2022 ਪੰਜਾਬ ਦਾ ਕਿੱਧਰ ਨੂੰ ਜਾਊਗਾ, ਕਿਉਂਕਿ ਅਕਾਲੀ ਦਲ, BJP, ਆਮ ਆਦਮੀ ਪਾਰਟੀ ਔਰ ਕਾਂਗਰਸ, ਇਹ ਚਾਰੇ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਇਸ ਆਸ 'ਚ ਇਸ ਵਕਤ ਲੱਗੀਆਂ ਹੋਈਆਂ ਨੇ ਵੀ ਕਿਸਾਨਾਂ ਨੂੰ ਅਸੀਂ ਇਹ ਦੱਸ ਦਈਏ ਵੀ ਅਸੀਂ ਤੁਹਾਡੇ ਨਾਲ ਖੜੇ ਹਾਂ। ਆਮ ਆਦਮੀ ਪਾਰਟੀ ਦਾ ਕੇਜਰੀਵਾਲ ਗੇੜੇ ਮਾਰ ਰਿਹਾ ਹੁਣ ਸਿੰਘੂ ਬਾਰਡਰ 'ਤੇ। ਪਹਿਲਾਂ ਉਹ ਕਹਿੰਦਾ ਸੀ ਕਿ ਦਿੱਲੀ 'ਚ ਇਹਨਾਂ ਕਾਨੂੰਨਾਂ ਦੀ ਲੋੜ ਨਹੀਂ, ਇੰਨਾ ਸਮਾਂ ਅਰਵਿੰਦ ਕੇਜਰੀਵਾਲ ਨੇ ਕੋਈ ਜ਼ਿਆਦਾ ਜੱਦੋਜਹਿਦ ਨਹੀਂ ਦਿਖਾਈ। ਬਾਅਦ ਦੇ ਵਿੱਚ ਆਮ ਆਦਮੀ ਪਾਰਟੀ ਦੇ ਲੀਡਰ ਪਾਰਲੀਮੈਂਟ ਦੇ ਵਿੱਚ ਵੀ ਜਾ ਕੇ ਹੁਣ ਉਹਨਾਂ ਨੇ ਨਰਿੰਦਰ ਮੋਦੀ ਦੇ ਸਾਹਮਣੇ ਮੰਗ ਚੁੱਕੀ। ਔਰ ਆਮ ਆਦਮੀ ਪਾਰਟੀ ਨੂੰ ਲੱਗਦਾ ਕਿ ਅਸੀਂ ਕਿਸਾਨਾਂ ਨੂੰ ਨਾਲ ਲੈ ਲਾਂਗੇ, ਉਹ ਵੀ ਸਿਆਸੀ ਤੌਰ 'ਤੇ ਲਾਹੇ ਦੀ ਸਥਿਤੀ 'ਚ ਆਪਣੇ ਆਪ ਨੂੰ ਮੰਨ ਰਹੇ ਨੇ। ਕਾਂਗਰਸ ਨੂੰ ਇਹ ਲੱਗਦਾ ਵੀ ਅਸੀਂ ਕਿਸਾਨਾਂ ਪ੍ਰਤੀ ਨਰਮ ਰਹੇ ਹਾਂ ਅਤੇ ਕਿਸਾਨ ਸਾਡੇ ਨਾਲ ਹੈ। ਅਕਾਲੀ ਦਲ ਨੂੰ ਇਹ ਲੱਗਦਾ ਵੀ ਅਸੀਂ ਸੱਤਾ ਛੱਡਤੀ, ਵਜ਼ੀਰੀ ਛੱਡਤੀ ਅਸੀਂ ਖੇਤੀ ਕਾਨੂੰਨਾਂ ਕਰਕੇ, ਵੀ ਕਿਸਾਨ ਸਾਡੇ ਨਾਲ ਹੈ। ਔਰ ਭਾਰਤੀ ਜਨਤਾ ਪਾਰਟੀ ਨੂੰ ਇਹ ਲੱਗਦਾ ਕਿ ਪੰਜਾਬ 'ਚ ਇੱਕ ਵਾਰੀ ਫਿਰ ਅਸੀਂ ਸਿਆਸੀ ਧਰੁਵੀਕਰਨ ਕਰਨ 'ਚ ਕਾਮਯਾਬ ਹੋਵਾਂਗੇ। ਜਿਹੜੀ ਸ਼ਹਿਰੀ ਵੋਟ ਹੈ ਕਾਂਗਰਸ ਵਾਲੀ ਉਹ ਬੀਜੇਪੀ ਨੂੰ ਆ ਜਾਣੀ ਹੈ। ਬੀਜੇਪੀ ਵਾਲੇ ਇਸ ਆਸ 'ਚ ਬੈਠੇ ਨੇ ਕਿ ਇੱਕ ਬਹੁਤ ਵੱਡਾ ਹਿੱਸਾ ਸ਼ਹਿਰੀ ਵੋਟਾਂ ਦਾ ਜਦੋਂ ਅਸੀਂ ਲੈ ਜਾਵਾਂਗੇ ਤੇ ਪੰਜਾਬ 'ਚ ਸਮੀਕਰਨ ਵਿਗੜ ਜਾਣਾ, ਬੀਜੇਪੀ ਤੋਂ ਬਿਨਾਂ ਸਰਕਾਰ ਨਹੀਂ ਬਣਨੀ। ਬੀਜੇਪੀ ਵਾਲੇ ਇਸ ਅੰਦਾਜ਼ਿਆਂ ਦੇ ਉੱਤੇ ਆਪਣੀ ਸਿਆਸਤ ਨੂੰ ਅੱਗੇ ਵਧਾ ਰਹੇ ਨੇ। ਸੋ ਪੰਜਾਬ 'ਚ 2022 ਦੀ ਜਿਹੜੀ ਸਿਆਸੀ ਤਸਵੀਰ ਹੈ ਉਹ ਕਾਫੀ ਘਸਮੈਲੀ ਹੋ ਗਈ ਹੈ, ਔਰ ਉਹ ਜਿਵੇਂ ਜਿਵੇਂ ਕਿਸਾਨ ਅੰਦੋਲਨ ਅੱਗੇ ਵਧੂਗਾ 2022 ਦੀ ਤਸਵੀਰ ਹੈ ਜਿਹੜੀ ਸਾਫ਼ ਹੁੰਦੀ ਜਾਏਗੀ। ਕਿਉਂਕਿ ਅਗਰ ਸਾਡੇ ਕਿਸਾਨ ਜਿੱਤ ਕੇ ਆਉਂਦੇ ਨੇ, ਜੇ ਸਾਡੇ ਕਿਸਾਨ ਇਹ ਅੰਦੋਲਨ ਜਿੱਤ ਕੇ ਆਉਂਦੇ ਨੇ ਤੇ ਪੰਜਾਬ 'ਚ ਉਹ ਸਰਕਾਰ ਬਣਨੀ ਹੈ ਜਿਹੜੀ ਪਾਰਟੀ ਨੂੰ ਇਹਨਾਂ ਜੇਤੂ ਕਿਸਾਨਾਂ ਨੇ ਸਮਰਥਨ ਦਿੱਤਾ। ਸੋ ਪੰਜਾਬ 'ਚ 2022 ਵੀ ਮੈਨੂੰ ਲੱਗਦਾ ਸਿੱਧੇ ਸਿੱਧੇ ਕਿਸਾਨਾਂ ਦੇ ਉੱਤੇ ਆ ਕੇ ਖੜ ਗਈ ਕਿ ਕਿਸਾਨ ਕੀ ਫੈਸਲਾ ਕਰਨਗੇ 2022 ਦਾ। ਸੋ ਬੜੀਆਂ ਜਿਹੜੀਆਂ ਸਥਿਤੀਆਂ ਨੇ ਪੰਜਾਬ ਦੇ ਵਿੱਚ ਸਿਆਸੀ ਤੌਰ 'ਤੇ ਬੜੀਆਂ ਵੱਖਰੀਆਂ ਹੋ ਗਈਆਂ, ਔਰ ਇਸੇ ਕਰਕੇ ਹਰ ਇੱਕ ਵਿਅਕਤੀ ਪੰਜਾਬ ਦਾ, ਭਾਵੇਂ ਉਹ ਦੁਨੀਆਂ 'ਚ ਕਿਤੇ ਵੀ ਹੈ, ਉਸ ਕਿਸਾਨ ਅੰਦੋਲਨ 'ਤੇ ਆਪਣਾ ਧਿਆਨ ਫੋਕਸ ਕਰ ਰਿਹਾ ਅਤੇ ਉਸ ਕਿਸਾਨ ਅੰਦੋਲਨ ਨੂੰ ਆਪਣਾ ਸਮਰਥਨ ਦੇ ਰਿਹਾ।
ਜੀ, ਔਰ ਪਤਾ ਲੱਗਿਆ ਸੋਸ਼ਲ ਮੀਡੀਆ 'ਤੇ ਤਾਂ ਇੱਦਾਂ ਦੀਆਂ ਗੱਲਾਂ ਵੀ ਚੱਲਦੀਆਂ ਕਿ ਬੀਜੇਪੀ ਇਸ ਟਾਈਮ ਅੱਗੇ ਚੱਲ ਰਹੀ ਹੈ ਅਤੇ ਕਿਸਾਨ ਆ ਜਿਹੜੇ ਉਹ ਡਾਂਗ ਲੈ ਕੇ ਪਿੱਛੇ।
ਇਹ ਦੇਖੋ, ਇਹ ਸਥਿਤੀਆਂ ਹਮੇਸ਼ਾ ਅਜਿਹੀਆਂ ਬਣਦੀਆਂ ਨੇ। ਦੇਖੋ, ਜਦੋਂ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਕਿਸੇ ਨਾਲ ਨਾਰਾਜ਼ਗੀ ਹੋਵੇ, ਦੇਖੋ ਜਦੋਂ ਸਾਨੂੰ ਪਤਾ ਅਕਾਲੀ ਦਲ ਦਾ ਰਾਜ ਸੀ ਔਰ ਬਰਗਾੜੀ ਵਾਲੇ ਮਾਮਲੇ ਸੀ, ਅਸੀਂ ਇਨਸਾਫ਼ ਮੰਗ ਰਹੇ ਸੀ ਸਾਰੇ ਲੋਕ ਪੰਜਾਬ 'ਚ, ਉਦੋਂ ਅਕਾਲੀ ਦਲ ਦੇ ਲੀਡਰਾਂ ਦਾ ਵੀ ਬਾਹਰ ਨਿਕਲਣਾ ਔਖਾ ਹੋ ਗਿਆ ਸੀ। ਇੱਕ ਮੰਤਰੀ ਸੀ, ਉਹਨੂੰ ਕੰਧ ਟੱਪ ਕੇ ਭੱਜਣਾ ਪਿਆ ਸੀ, ਨਿਕਲਣਾ ਪਿਆ ਸੀ। ਅਕਾਲੀ ਦਲ ਦੇ ਲੀਡਰਾਂ ਨੂੰ ਉਦੋਂ ਪਿੰਡਾਂ 'ਚ ਵੜਨ ਵੇਲੇ ਕਾਫ਼ੀ ਮੁਸ਼ਕਤ ਕਰਨੀ ਪੈ ਰਹੀ ਸੀ। ਇਹ ਵਕਤ ਹੁੰਦਾ, ਇਹ ਵਕਤ ਹਮੇਸ਼ਾ ਨਹੀਂ ਰਹਿੰਦਾ। ਇਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਰ 30 ਤਰੀਕ ਨੂੰ ਕਾਨੂੰਨ ਰੱਦ ਕਰਕੇ ਕਿਸਾਨਾਂ ਨੂੰ ਖੁਸ਼ ਕਰ ਦਿੰਦੇ ਨੇ, ਤੇ ਇਹੀ ਕਿਸਾਨਾਂ ਨੇ ਨਰਿੰਦਰ ਮੋਦੀ ਦੇ ਗਲੇ 'ਚ ਹਾਰ ਪਾ ਦੇਣੇ ਤੇ ਲੱਡੂਆਂ ਨਾਲ ਲੱਦ ਦੇਣਾ ਨਰਿੰਦਰ ਮੋਦੀ, ਤੇ ਸਥਿਤੀਆਂ ਇੱਕੋ ਦਮ ਬਦਲ ਜਾਣੀਆਂ ਨੇ। ਸਿਆਸਤ ਦੇ ਵਿੱਚ ਕੁਝ ਵੀ ਪੱਕਾ ਨਹੀਂ ਹੁੰਦਾ, ਜਿਵੇਂ ਕੋਈ ਪੱਕਾ ਦੋਸਤ ਨਹੀਂ, ਕੋਈ ਪੱਕਾ ਦੁਸ਼ਮਣ ਨਹੀਂ। ਸਿਆਸਤ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਫੈਸਲਿਆਂ ਦੇ ਨਾਲ ਬਦਲਦੇ ਨੇ। ਨਰਿੰਦਰ ਮੋਦੀ 2 ਵੱਡੇ ਫੈਸਲੇ ਕਾਨੂੰਨਾਂ ਦੇ ਹੱਕ, ਕਾਨੂੰਨਾਂ ਬਾਰੇ ਕਿਸਾਨਾਂ ਦੇ ਹੱਕ 'ਚ ਕਰ ਦੇਣ, ਤੇ ਸਥਿਤੀਆਂ ਫਿਰ ਪੰਜਾਬ 'ਚ ਪਹਿਲਾਂ ਵਰਗੀਆਂ ਹੋ ਜਾਣਗੀਆਂ। ਸੋ ਇਸ ਕਰਕੇ ਅੱਜ ਜ਼ਰੂਰ ਇਹ ਸਥਿਤੀ ਹੈ ਕਿ ਪਿੰਡਾਂ 'ਚ ਲੋਕ ਨਾਰਾਜ਼ ਨੇ ਕਿ ਅਸੀਂ ਬੀਜੇਪੀ ਨੂੰ ਤਾਕਤ ਨਹੀਂ ਦੇਣੀ। ਔਰ ਤੁਸੀਂ ਦੇਖੋ, ਸਾਡੇ ਜਿਹੜੇ ਲੋਕ ਨੇ ਉਹ ਜਦੋਂ ਜਿਤਾਉਂਦੇ ਨੇ ਤੇ ਫਿਰ ਖੁੱਲ੍ਹਾ ਜਿਤਾਉਂਦੇ ਨੇ। ਸਾਡੇ ਮੁਲਕ ਨੇ ਵੀ ਨਰਿੰਦਰ ਮੋਦੀ ਨੂੰ, ਬੀਜੇਪੀ ਨੂੰ ਹੀ 300 ਤੋਂ ਵੱਧ ਸੀਟਾਂ ਦਿੱਤੀਆਂ, ਇਕੱਲੀ ਇੱਕ ਪਾਰਟੀ ਨੂੰ ਹੀ। ਸੋ ਇਸ ਕਰਕੇ, ਔਰ ਜਿਹੜੀ ਕਾਂਗਰਸ, ਜਿਹਦਾ ਅੱਜ 136ਵਾਂ ਸਥਾਪਨਾ ਦਿਵਸ ਹੈ, ਕਾਂਗਰਸ ਔਰ ਅਕਾਲੀ ਦਲ ਇਹ ਦੋਨੇ ਵੱਡੀਆਂ ਪਾਰਟੀਆਂ ਨੇ ਜਿਨ੍ਹਾਂ ਦਾ ਕਾਫ਼ੀ ਵੱਡਾ ਯੋਗਦਾਨ ਰਿਹਾ ਸਾਡੇ ਖਿੱਤਿਆਂ 'ਚ ਆਜ਼ਾਦੀ ਦਾ। ਕਾਂਗਰਸ ਨੇ ਅੰਤ ਤੱਕ ਆਜ਼ਾਦੀ ਦੀ ਲੜਾਈ 'ਚ ਵੱਡਾ ਹਿੱਸਾ ਪਾਇਆ, ਅਕਾਲੀ ਦਲ ਨੇ ਬਹੁਤ ਵੱਡਾ ਹਿੱਸਾ ਪਾਇਆ। ਦੇਖੋ, ਸਾਡੇ ਕਿੰਨੇ ਪੁਰਾਣੇ ਅਕਾਲੀ ਲੀਡਰ ਹੁੰਦੇ ਸੀ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ 'ਚ ਹਿੱਸਾ ਪਾਇਆ, SGPC ਦੇ ਕਿੰਨੇ ਲੋਕ ਸੀ ਜਿਨ੍ਹਾਂ ਨੇ ਇਹਦੇ 'ਚ ਹਿੱਸਾ ਪਾਇਆ। ਸੋ ਇਸ ਕਰਕੇ ਲੋਕ ਲਹਿਰ ਬਣੀ, ਜਦੋਂ ਸਰਦਾਰ ਭਗਤ ਸਿੰਘ ਦੇ ਪਰਿਵਾਰਕ ਮੈਂਬਰ ਸੀ, ਸੋ ਉਹਨਾਂ ਨੇ ਜਦੋਂ ਪਗੜੀ ਸੰਭਾਲ ਜੱਟਾ ਲਹਿਰ ਦੀ ਸ਼ੁਰੂਆਤ ਕੀਤੀ। ਦੇਖੋ, 2007 ਦੇ ਵਿੱਚ ਵੀ ਇੱਕ ਵਾਰੀ ਕਿਸਾਨੀ ਅੰਦੋਲਨ ਇੰਜ ਖੜਾ ਹੋਇਆ ਸੀ ਪੰਜਾਬ 'ਚ, ਜਿਹੜਾ ਬਾਅਦ 'ਚ ਪਗੜੀ ਸੰਭਾਲ ਜੱਟਾ ਲਹਿਰ ਬਣਿਆ। ਉਦੋਂ ਵੀ ਅੰਗਰੇਜ਼ ਸ਼ਾਸਨ ਵੱਲੋਂ ਜਿਹੜੇ ਕਾਨੂੰਨ ਲਿਆਏ ਗਏ ਸੀ ਖੇਤੀ ਸੁਧਾਰਾਂ ਦੇ ਨਾਂ 'ਤੇ, ਉਹਨਾਂ ਦੇ ਖਿਲਾਫ਼ ਅੰਦੋਲਨ ਖੜਾ ਹੋਇਆ ਸੀ, ਜਦੋਂ ਭਗਤ ਸਿੰਘ ਦੇ ਪਰਿਵਾਰ ਨੇ ਵੀ ਅੱਗੇ ਆ ਕੇ, ਕਿਸ਼ਨ ਸਿੰਘ ਹੋਣਾਂ ਨੇ, ਅਜੀਤ ਸਿੰਘ ਹੋਣਾਂ ਨੇ ਅੱਗੇ ਆ ਕੇ ਕਿਸਾਨਾਂ ਦੀ ਅਗਵਾਈ ਕੀਤੀ ਸੀ। ਅਤੇ ਉਹ ਬਾਅਦ ਦੇ ਵਿੱਚ ਉਹੀ ਅੰਦੋਲਨ ਹੌਲੀ 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 ਅੱਗੇ ਵੱਧ ਕੇ ਮੁਲਕ ਦੀ ਆਜ਼ਾਦੀ ਵਾਲੇ ਪਾਸੇ ਨਾਲ ਜੁੜ ਗਿਆ, ਆਜ਼ਾਦੀ ਦੇ ਅੰਦੋਲਨ ਦੇ। ਸੋ ਇਸ ਕਰਕੇ ਪੰਜਾਬ ਦੇ ਲੋਕ ਨੇ, ਜਿਹੜੇ ਮੈਂ ਅੱਗੇ ਕਹਿੰਦਾ ਹੁੰਦਾ, ਮੈਂ ਅੱਜ ਵੀ 2 ਟੈਲੀਵਿਜ਼ਨਾਂ 'ਤੇ ਬੋਲ ਕੇ ਆਇਆ ਕਿ ਪੰਜਾਬੀਆਂ ਦੇ ਹੌਂਸਲੇ ਨਹੀਂ ਪਰਖੀ ਦੇ। ਪੰਜਾਬੀਆਂ ਦੇ ਹੌਂਸਲੇ ਭਗਤ ਸਿੰਘ ਵੇਲਿਆਂ ਤੋਂ ਸਾਰੀ ਦੁਨੀਆਂ ਨੂੰ ਪਤਾ ਕਿ ਪੰਜਾਬੀਆਂ ਦੇ ਹੌਂਸਲੇ ਕਿਹੋ ਜਿਹੇ ਹੁੰਦੇ ਆ। ਹਾਂ, ਅੱਜ ਕਿਉਂਕਿ ਅਸੀਂ ਆਪਣੇ ਮੁਲਕ 'ਚ ਮੰਗ ਕਰ ਰਹੇ ਹਾਂ, ਸਾਡੀ ਆਪਣੀ ਚੁਣੀ ਹੋਈ ਸਰਕਾਰ ਨਾਲ ਮੰਗ ਕਰ ਰਹੇ ਹਾਂ, ਇਸ ਕਰਕੇ ਅਸੀਂ ਪੂਰੇ ਡੈਮੋਕ੍ਰੇਟਿਕ ਤਰੀਕੇ ਨਾਲ, ਸ਼ਾਂਤੀਪੂਰਵਕ ਤਰੀਕੇ ਨਾਲ, ਲੋਕਤੰਤਰਿਕ ਤਰੀਕੇ ਨਾਲ ਇਸ ਅੰਦੋਲਨ ਨੂੰ ਅੱਗੇ ਵਧਾ ਰਹੇ ਹਾਂ। ਸੋ ਇਸ ਕਰਕੇ ਜਿਹੜਾ ਤੁਹਾਡਾ ਸਵਾਲ ਸੀ ਕਿ ਉਹ ਮਨਮਟਾਅ ਜ਼ਰੂਰ ਹੈਗਾ, ਨਾਰਾਜ਼ਗੀ ਜ਼ਰੂਰ ਹੈਗੀ ਬੀਜੇਪੀ ਦੇ ਨਾਲ, ਪਰ ਬਹੁਤੇ ਲੋਕ ਉਹ ਵੀ ਨੇ ਜਿਨ੍ਹਾਂ ਨੇ ਬੀਜੇਪੀ ਨੂੰ ਵੋਟ ਪਾਈ, ਨਰਿੰਦਰ ਮੋਦੀ ਨੂੰ ਵੋਟ ਪਾਈ ਹੈ। ਸੋ ਕਈ ਵਾਰੀ ਪਰਿਵਾਰ 'ਚ ਵੀ ਸਾਡਾ ਵੱਡੇ ਬਜ਼ੁਰਗਾਂ ਦੇ ਨਾਲ ਗੁੱਸਾ ਹੋ ਜਾਂਦਾ, ਗੱਲ ਵੰਡ ਵੰਡਈਏ ਤੱਕ ਚਲੀ ਜਾਂਦੀ ਹੈ, ਘਰਾਂ ਦੇ ਵਿਚਾਲੇ ਕੰਧ ਕੱਢਣ ਤੱਕ ਦੀਆਂ ਗੱਲਾਂ ਚਲੀਆਂ ਜਾਂਦੀਆਂ, ਕਈ ਘਰਾਂ 'ਚ ਕੰਧਾਂ ਨਿਕਲ ਜਾਂਦੀਆਂ, ਕਈਆਂ 'ਚ ਸਿਆਣੇ ਬੰਦੇ ਵਿੱਚ ਪੈ ਜਾਂਦੇ, ਕੰਧ ਨਹੀਂ ਨਿਕਲਦੀ, ਕਈ ਕਿੱਲੇ ਵੰਡੇ ਜਾਂਦੇ, ਕਈ ਬਚ ਜਾਂਦੇ ਆ। ਸੋ ਹਰ ਤਰ੍ਹਾਂ ਦੇ ਹਾਲਾਤ ਹੁੰਦੇ ਨੇ, ਹੁਣ ਇਹ ਨਿਰਭਰ ਕਰਦਾ ਸਰਕਾਰ 'ਤੇ ਕਿ ਉਹ ਕਿਸਾਨਾਂ ਦੇ ਨਾਲ ਸਰਕਾਰ ਕਿਸ ਰੂਪ ਦੇ ਵਿੱਚ ਆਪਣਾ ਮਸਲਾ ਨਿਬੇੜਨਾ ਚਾਹੁੰਦੀ ਹੈ ਕਿ ਵਿੱਚ ਕੰਧ ਕਰਨੀ ਹੈ ਜਾਂ ਮੁਹੱਬਤ ਦੇ ਨਾਲ ਇੱਕ ਦੂਜੇ ਦੇ ਮੂੰਹ 'ਚ ਲੱਡੂ ਪਾਉਣੇ ਨੇ। ਜੀ ਜਗਰਾਜ ਜੀ,
ਪਤਾ ਜੇ ਵੀ ਲੱਗਿਆ ਕਿ ਸੁਖਬੀਰ ਬਾਦਲ ਦਾ ਵੀ ਰੱਜ ਕੇ ਵਿਰੋਧ ਹੋਇਆ ਫਤਿਹਗੜ੍ਹ ਸਾਹਿਬ ਦੇ ਵਿੱਚ, ਔਰ ਨਵਜੋਤ ਸਿੱਧੂ ਦੇ ਖਿਲਾਫ਼ ਵੀ ਇੱਕ ਉਹਨਾਂ ਦੇ ਮੁਹੱਲੇ ਵਾਲਿਆਂ ਨੇ ਜਾਗੋ ਜਿਹੜੀ ਆ ਉਹ ਕਾਲੀ ਜਾਗੋ ਜਿਹੜੀ ਆ ਉਹ ਕੱਢੀ।
ਦੇਖੋ ਮੈਂ ਉਹੀ ਕਹਿੰਦਾ ਨਾ, ਇਹ ਡੈਮੋਕਰੇਸੀ ਹੈ। ਡੈਮੋਕਰੇਸੀ ਦੇ ਵਿੱਚ ਅਸੀਂ ਸਾਰੇ ਇਹ ਮਹਿਸੂਸ ਕਰਦੇ ਹਾਂ ਕਦੇ ਵੀ ਕਿਸੇ ਵੀ ਲੀਡਰ ਕਿਸੇ ਵੀ ਵਿਅਕਤੀ ਦੇ ਕਿਸੇ ਵੀ ਕਰਮ ਕਰਕੇ ਜਦੋਂ ਸਾਨੂੰ ਲੱਗਦਾ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਸੀ ਤੇ ਅਸੀਂ ਰੋਸ ਪ੍ਰਗਟ ਕਰਦੇ ਹਾਂ। ਅੱਜ ਕੱਲ੍ਹ ਤਾਂ ਦਿਨ ਹੀ ਰੋਸ ਦੇ ਚੱਲ ਰਹੇ। ਸੋ ਇਸ ਕਰਕੇ ਕੋਈ ਵੀ ਅਜਿਹਾ ਮੁੱਦਾ ਜਿਹੜਾ ਬਿਲਕੁਲ ਠੀਕ ਹੈ, ਉਹਨਾਂ ਸਾਰਿਆਂ ਦੇ ਖਿਲਾਫ਼ ਫਿਰ ਪ੍ਰੋਟੈਸਟ ਜਿਹੜੇ ਉਹ ਲਗਾਤਾਰ ਇੱਥੇ ਚੱਲ ਰਹੇ
ਜੀ। ਔਰ ਰੇਡੀ ਪ੍ਰੋਗਰਾਮ ਦੇ ਵਿੱਚ ਅਸੀਂ ਅਗਲੀ ਗੱਲਬਾਤ ਤੇ ਜਾਣ ਤੋਂ ਪਹਿਲਾਂ ਦੱਸ ਦਿਆਂ ਕਿ ਸਾਡੇ ਸਟੂਡੀਓ ਦਾ ਨੰਬਰ ਹੈ 416-620-1778 ਤੇ ਕਾਲ ਕੀਤੀ ਜਾ ਸਕਦੀ ਹੈ। ਸ਼ਿਕਾਗੋ ਪੀਜ਼ਾ ਟਵਿਸਟ, ਤੁਸੀਂ ਗਲੂਟਨ ਫ੍ਰੀ ਪੀਜ਼ਾ ਲੈਣਾ ਚਾਹੁੰਦੇ ਹੋ, ਵੈਜੀ ਪੀਜ਼ਾ, ਡੈਰੀ ਫ੍ਰੀ ਪੀਜ਼ਾ, ਐਗ ਫ੍ਰੀ ਪੀਜ਼ਾ, ਸਪਾਈਸੀ ਪੀਜ਼ਾ, ਤੰਦੂਰੀ ਚਿਕਨ ਵਾਲਾ ਪੀਜ਼ਾ ਤੁਸੀਂ ਲੈਣਾ ਚਾਹੁੰਦੇ ਹੋ, ਸ਼ਿਕਾਗੋ ਪੀਜ਼ਾ ਦਾ ਜਿਹੜੇ ਸਾਡੇ ਭੈਣ ਭਰਾਵਾਂ ਨੇ ਟੇਸਟ ਦੇਖਿਆ ਉਹਨਾਂ ਨੂੰ ਪਤਾ ਹੈ ਕਿ ਕਿੰਨਾ ਵਧੀਆ ਜਿਹੜਾ ਪੀਜ਼ਾ ਤਿਆਰ ਕਰਦੇ ਨੇ। ਔਰ ਨੰਬਰ ਹੈ 905-400-5-4-1770, 905-400-5-4-1770 ਤੇ ਸੰਪਰਕ ਕੀਤਾ ਜਾ ਸਕਦਾ। 905-458-1777 ਤੇ ਸੰਪਰਕ ਕੀਤਾ ਜਾ ਸਕਦਾ। ਸੋ ਡੱਲਾ ਸਾਹਿਬ, ਰੈਲੀਆਂ ਜਿਹੜੀਆਂ ਜਿੱਥੇ ਅੰਦੋਲਨ ਆ, ਜਿਹੜਾ ਕਿਸਾਨ ਅੰਦੋਲਨ ਆ ਪੰਜਾਬ ਦੇ ਵਿੱਚ ਹੋ ਰਹੇ ਆ ਥਾਂ ਥਾਂ ਤੇ, ਉਸ ਤੋਂ ਇਲਾਵਾ ਦਿੱਲੀ ਬਾਰਡਰ ਤੇ ਆ ਤੇ ਕੈਨੇਡਾ ਔਰ ਹੋਰ ਕੰਟਰੀਆਂ ਦੇ ਵਿੱਚ ਵੀ ਜਿਹੜੀਆਂ ਕਾਰ ਰੈਲੀਆਂ ਜਾਂ ਫਿਰ ਪ੍ਰੋਟੈਸਟ ਕੀਤੇ ਜਾ ਰਹੇ ਨੇ, ਇਹਨਾਂ ਦੇ ਨਾਲ ਕਿੰਨਾ ਕੁ ਫਰਕ ਪੈਂਦਾ ਜਿਹੜਾ ਅੰਦੋਲਨ?
ਦੇਖੋ ਨਿਸ਼ਚਿਤ ਤੌਰ ਦੇ ਉੱਤੇ ਇਹਦੇ ਨਾਲ ਉਤਸ਼ਾਹ ਤਾਂ ਵੱਧਦਾ ਹੀ ਹੈ ਜੀ। ਹੁਣ ਦੁਨੀਆ ਭਰ ਦੇ ਵਿੱਚ ਜਿਹੜੀਆਂ ਰੈਲੀਆਂ ਹੋ ਰਹੀਆਂ ਨੇ, ਪ੍ਰੋਟੈਸਟ ਹੋ ਰਹੇ ਨੇ, ਨਿਸ਼ਚਿਤ ਤੌਰ ਤੇ ਜਿਹੜੇ ਕਿਸਾਨ ਸਾਡੇ ਬੈਠੇ ਨੇ ਇੱਥੇ ਧਰਨਿਆਂ ਦੇ ਉੱਤੇ, ਸੋ ਉਹਨਾਂ ਦੀ ਹੌਸਲਾ ਅਫਜ਼ਾਈ ਹੁੰਦੀ ਹੈ। ਉਹਨਾਂ ਨੂੰ ਮਹਿਸੂਸ ਹੁੰਦਾ ਕਿ ਸਿਰਫ ਅਸੀਂ ਨਹੀਂ, ਭਾਵੇਂ ਦੁਨੀਆ ਦੇ ਕਿਸੇ ਵੀ ਮੁਲਕ 'ਚ ਪੰਜਾਬੀ ਬੈਠੇ ਨੇ ਉਹ ਸਾਡੇ ਨਾਲ ਨੇ। ਔਰ ਦੇਖੋ ਇਸ ਅੰਦੋਲਨ ਨੇ ਇਹ ਵੀ ਦਿਖਾਤਾ ਕਿ ਪੰਜਾਬੀ ਭਾਵੇਂ ਦੁਨੀਆ ਦੇ ਕਿਸੇ ਵੀ ਮੁੱਦੇ 'ਤੇ ਮੁਲਕ 'ਚ ਬੈਠਾ, ਪਰ ਪੰਜਾਬ ਦੇ ਮਸਲੇ 'ਤੇ ਪੰਜਾਬੀ ਦੁਨੀਆ 'ਚ ਕਿਤੇ ਵੀ ਬੈਠਾ ਇਕੱਠਾ। ਹੁਣ ਅੱਜ ਭਾਵੇਂ ਤੁਸੀਂ ਟੋਰੰਟੋ 'ਚ ਬੈਠੇ ਹੋ ਅਤੇ ਭਾਵੇਂ ਦੂਸਰੇ ਸਾਡੇ ਪੰਜਾਬੀ ਅਮਰੀਕਾ ਅਤੇ ਯੂਕੇ 'ਚ ਬੈਠੇ ਨੇ, ਪਰ ਇਸ ਮਸਲੇ 'ਤੇ ਦਿਲੋਂ ਸਾਰੇ ਇਕੱਠੇ ਹੋ ਗਏ ਨੇ। ਔਰ ਸਾਡਾ ਯੂਥ ਜਿਹੜੇ 1990 ਤੋਂ ਬਾਅਦ ਜਨਮੇ, ਖਾਸ ਤੌਰ 'ਤੇ ਸਾਡੇ ਨੌਜਵਾਨ ਬੱਚੇ ਨੇ, ਉਹਨਾਂ ਨੇ ਪਹਿਲੀ ਵਾਰੀ ਇੰਨਾ ਸੰਗਠਿਤ ਅੰਦੋਲਨ ਪੰਜਾਬ 'ਚ ਦੇਖਿਆ। ਔਰ ਜਿਹੜੇ ਖੇਤੀ ਨੂੰ ਗੰਭੀਰਤਾ ਨਾਲ ਨਹੀਂ ਸੀ ਲੈਂਦੇ, ਹੁਣ ਉਹਨਾਂ ਨੂੰ ਸਮਝ ਆਇਆ ਕਿ ਕਿਉਂ ਸਾਡੇ ਬਜ਼ੁਰਗ ਖੇਤੀ ਦੀ, ਜ਼ਮੀਨ ਦੀ ਐਡੀ ਸਾਂਭ ਸੰਭਾਲ ਦੀ ਗੱਲ ਕਰਦੇ ਆ ਅਤੇ ਉਹਨਾਂ ਨੂੰ ਖੇਤੀ ਕਰਨ ਦੀ ਗੱਲ ਆਖਦੇ ਸੀ। ਸੋ ਹੁਣ ਸਾਡੀ ਜਵਾਨੀ ਵੀ ਖੇਤੀ ਵਾਲੇ ਪਾਸੇ ਆਊਗੀ, ਕਿਉਂਕਿ ਸਾਡੀ ਨੌਜਵਾਨੀ ਨੂੰ 1990 ਤੋਂ ਬਾਅਦ ਜਨਮੇ ਵਾਲੇ ਬੱਚਿਆਂ ਨੂੰ ਪਤਾ ਲੱਗ ਗਿਆ ਕਿ ਸਾਡੇ ਲਈ ਖੇਤਾਂ ਦੀ ਔਰ ਖੇਤੀ ਦੀ ਕਿੱਡੀ ਵੱਡੀ ਅਹਿਮੀਅਤ ਹੈ। ਸੋ ਇਹਦਾ ਇਸ ਕਿਸਾਨ ਅੰਦੋਲਨ ਦਾ ਪੰਜਾਬ ਦੀ ਸਮੁੱਚੀ ਤਰੱਕੀ ਔਰ ਏਕਤਾ ਦੇ ਵਿੱਚ ਬਹੁਤ ਵੱਡਾ ਯੋਗਦਾਨ ਆਉਣ ਵਾਲੇ ਸਮੇਂ 'ਚ ਸਾਨੂੰ ਨਜ਼ਰ ਆਊਗਾ।
ਜੀ ਡੱਲਾ ਸਾਹਿਬ, ਆਪਣੇ ਨਾਲ ਦੋ ਕਾਲਰ ਨੇ, ਉਹਨਾਂ ਨਾਲ ਵੀ ਗੱਲ ਕਰਦੇ ਹਾਂ। ਸਾਡੇ ਸਟੂਡੀਓ ਦਾ ਨੰਬਰ ਹੈ 416-620-1778 ਜੇ ਤੁਸੀਂ ਕੋਈ ਗੱਲਬਾਤ ਕਰਨੀ ਹੈ ਸਟੂਡੀਓ 'ਚ, ਅਤੇ 416-620-1778। ਮਹਿਕ ਰੇਡੀਓ, ਸਤਿ ਸ਼੍ਰੀ ਅਕਾਲ ਕਾਲਰ। ਸਤਿ ਸ਼੍ਰੀ ਅਕਾਲ ਜੀ ਕਾਲਰ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਏਅਰ 'ਤੇ ਹੋ ਸਰ।
ਹੈਲੋ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਨਾਮ?
ਠੀਕ ਹੈ ਜੀ। ਭਾਜੀ, ਮੈਂ ਕਹਿਣਾ ਪਾਉਂਦਾ ਸੀ ਡੱਲਾ ਸਾਹਿਬ ਨੂੰ ਵੀ ਸਿੱਧੂ ਸਾਹਿਬ ਨੂੰ ਕਹੋ ਪੰਜਾਬ 'ਚ ਕਿਹੜੇ ਕੱਢੀ ਜਾਂਦੇ ਆ ਉੱਥੇ ਜਾ ਕੇ ਦਿੱਲੀ ਬੈਠਣ ਕਿਸਾਨਾਂ ਕੋਲ। ਇੱਕ ਅੱਧੀ ਵਾਰੀ ਜਾਣਾ ਚਾਹੀਦਾ ਸੀ ਉਹਨਾਂ ਨੂੰ ਜੇ ਉਹਨਾਂ ਨੇ ਪੰਜਾਬ ਤੋਂ ਕੁਛ ਲੈਣਾ। ਥੈਂਕ ਯੂ।
ਦੇਖੋ ਨਵਜੋਤ ਸਿੰਘ ਸਿੱਧੂ ਪੰਜਾਬ 'ਚ ਪਿੰਡਾਂ 'ਚ ਕਿਸਾਨਾਂ ਕੋਲ ਜਾ ਰਹੇ ਨੇ, ਔਰ ਉਹਨਾਂ ਨੇ ਸਪਸ਼ਟ ਕਹਿਤਾ ਸੀ ਸਿੱਧੂ ਨੇ। ਸਿੱਧੂ ਕਹਿੰਦਾ ਵੀ ਜੇ ਮੈਂ ਉੱਥੇ ਜਾਊਂਗਾ ਤੇ ਇੰਜ ਲੱਗੂਗਾ ਕਿ ਅਸੀਂ ਸਿਆਸਤ ਕਰ ਰਹੇ ਹਾਂ। ਦੇਖੋ ਅਰਵਿੰਦ ਕੇਜਰੀਵਾਲ ਵੀ ਜਿਹੜਾ ਉੱਥੇ ਗਿਆ, ਅਰਵਿੰਦ ਕੇਜਰੀਵਾਲ ਪਹਿਲੀ ਵਾਰੀ ਜਦੋਂ ਕਿਸਾਨ ਧਰਨੇ 'ਚ ਗਿਆ ਤੇ ਦੋ ਤਿੰਨ ਬਾਅਦ ਅਰਵਿੰਦ ਕੇਜਰੀਵਾਲ ਨੇ ਕਹਿਤਾ ਵੀ ਅਸੀਂ ਸੰਜੇ ਸਿੰਘ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਂਦੇ ਹਾਂ। ਔਰ ਨਿਸ਼ਚਿਤ ਤੌਰ 'ਤੇ ਅਰਵਿੰਦ ਕੇਜਰੀਵਾਲ ਦਾ ਪਹਿਲਾਂ ਸਟੈਂਡ ਹੋਰ ਸੀ, ਔਰ ਜਦੋਂ ਕਿਸਾਨਾਂ ਦਾ ਧਰਨਾ ਐਡਾ ਮਜ਼ਬੂਤ ਹੋ ਗਿਆ ਤੇ ਅਰਵਿੰਦ ਕੇਜਰੀਵਾਲ ਨੇ ਆਪਣਾ ਸਟੈਂਡ ਬਦਲਿਆ। ਸੋ ਇਸ ਕਰਕੇ ਨਵਜੋਤ ਸਿੰਘ ਸਿੱਧੂ ਨੇ ਇਹ ਗੱਲ ਪਹਿਲਾਂ ਹੀ ਕਹਿਤੀ ਸੀ, ਉਹ ਪਿੰਡਾਂ 'ਚ ਜਾ ਰਿਹਾ, ਕਿਸਾਨਾਂ ਨੂੰ ਮਿਲ ਰਿਹਾ, ਉਹ ਕਹਿੰਦਾ ਜੇ ਮੈਂ ਦਿੱਲੀ ਜਾਊਂਗਾ ਤੇ ਇਹ ਮਾਮਲਾ ਸਿਆਸੀ ਹੋ ਜਾਣਾ। ਦੇਖੋ ਇਹ ਸਾਨੂੰ ਵੀ ਪਤਾ ਜੇ ਸਿੱਧੂ ਨੇ ਕਿਸਾਨਾਂ ਦੇ ਧਰਨੇ 'ਚ ਜਾ ਕੇ ਵੀ ਸੰਬੋਧਨ ਕਰਤਾ ਤੇ ਸਾਡਾ ਗੋਦੀ ਮੀਡੀਆ ਵੀ ਤੁਹਾਨੂੰ ਸਾਰਿਆਂ ਨੂੰ ਪਤਾ, ਗੋਦੀ ਮੀਡੀਆ ਨੇ ਸਿੱਧਾ ਸਿੱਧਾ ਇਸ ਅੰਦੋਲਨ ਨੂੰ ਕਿੱਥੇ ਜੋੜ ਦੇਣਾ ਸਾਨੂੰ ਸਾਰਿਆਂ ਨੂੰ ਪਤਾ, ਕਿਉਂਕਿ ਗੋਦੀ ਮੀਡੀਆ ਵੀ ਸਿੱਧੂ ਤੋਂ ਬਹੁਤ ਖਿਲਾਫ ਰਹਿੰਦਾ ਸਿੱਧੂ ਦੇ, ਗੋਦੀ ਮੀਡੀਆ ਆਪਾਂ ਨੂੰ ਪਤਾ ਸਾਰਿਆਂ ਨੂੰ ਵੀ ਕਿਹਦੀ ਗੋਦੀ 'ਚ ਬੈਠਾ। ਇਸ ਕਰਕੇ ਇਹ ਬੜਾ ਮੈਨੂੰ ਇਹ ਲੱਗਦਾ ਕਿ ਇਹ ਚੰਗੀ ਗੱਲ ਹੈ ਕਿ ਸਾਡੇ ਲੀਡਰ ਉੱਥੇ ਨਹੀਂ ਜਾ ਰਹੇ ਔਰ ਸਾਡੇ ਲੀਡਰਾਂ ਨੂੰ ਜਾਣਾ ਵੀ ਨਹੀਂ ਚਾਹੀਦਾ। ਇਹ ਅੰਦੋਲਨ ਸ਼ੁੱਧ ਰੂਪ 'ਚ ਕਿਸਾਨੀ ਦਾ ਅੰਦੋਲਨ ਦਿਖਣਾ ਚਾਹੀਦਾ, ਸਿੱਧੇ ਰੂਪ 'ਚ ਪੰਜਾਬ ਦੇ ਲੀਡਰਾਂ ਨੇ ਜੋ ਕਰਨਾ ਸੀ ਉਹ ਕਰਤਾ ਪੰਜਾਬ ਦੀ ਵਿਧਾਨ ਸਭਾ 'ਚ। ਔਰ ਜਿਹੜੀ ਤੁਸੀਂ ਗੱਲ ਇਹ ਕਹਿ ਰਹੇ ਹੋ ਕਿ ਸਿੱਧੂ ਨੂੰ ਉੱਥੇ ਜਾਣਾ ਚਾਹੀਦਾ, ਬਲਕਿ ਕਿਸਾਨ ਸੰਗਠਨਾਂ ਨੂੰ ਇਹ ਚਾਹੀਦਾ। ਮੈਂ ਪਰਸੋਂ ਵੀ ਮੈਂ ਟੈਲੀਵਿਜ਼ਨ ਪ੍ਰੋਗਰਾਮ 'ਚ ਅਪੀਲ ਕੀਤੀ ਸੀ, ਸਾਡੇ ਬਹੁਤ ਸਿਆਣੇ ਨੇ ਜਿਹੜੇ ਕਿਸਾਨ ਆਗੂ ਨੇ, ਜਿਹੜੇ 40 ਜਥੇਬੰਦੀਆਂ ਸਾਡੀਆਂ ਕਿਸਾਨਾਂ ਦੀਆਂ ਬੈਠੀਆਂ ਨੇ, ਬੜੀਆਂ ਸਿਆਣੀਆਂ ਨੇ, ਪਰ ਇੱਕ ਵੱਡੀ ਇਤਿਹਾਸਿਕ ਭੁੱਲ ਕਰ ਰਹੇ ਨੇ। ਜਿਹੜੇ ਪੰਜਾਬ ਦੀ ਵਿਧਾਨ ਸਭਾ 'ਚ ਕਾਨੂੰਨ ਪਾਸ ਹੋਏ ਨੇ ਉਹਨਾਂ ਕਾਨੂੰਨਾਂ ਦੀ ਮਨਜ਼ੂਰੀ ਦੀ ਇੱਕ ਵਾਰ ਵੀ ਉਹਨਾਂ ਨੇ ਇਸ ਪ੍ਰਸਤਾਵ ਦੇ ਵਿੱਚ ਜ਼ਿਕਰ ਨਹੀਂ ਕੀਤਾ। ਕੇਂਦਰ ਨੇ ਕੋਈ ਇਹੋ ਜਿਹਾ ਕਾਨੂੰਨ ਨਹੀਂ ਬਣਾਉਣਾ ਵੀ 3 ਸਾਲ ਦੀ ਸਜ਼ਾ ਹੋਊਗੀ ਜੇ ਕੋਈ MSP ਤੋਂ ਘੱਟ ਖਰੀਦੂਗਾ। ਉਹ ਅਸੀਂ ਸੂਬਾ ਹੀ ਆਪਣਾ ਕਾਨੂੰਨ ਬਣਾ ਸਕਦੇ ਹਾਂ ਜਿਹੜਾ ਅਸੀਂ ਪੰਜਾਬ ਦੀ ਵਿਧਾਨ ਸਭਾ 'ਚ ਪਾਸ ਕੀਤਾ। ਉਹਦੇ 'ਤੇ ਮੋਹਰ ਲੱਗਣੀ ਗਵਰਨਰ ਸਾਹਿਬ ਔਰ ਰਾਸ਼ਟਰਪਤੀ ਦੀ ਬਾਕੀ ਹੈ। ਸਿੱਧੂ ਦਾ ਜਾਣਾ ਜ਼ਰੂਰੀ ਨਹੀਂ, ਕਿਸਾਨ ਜਥੇਬੰਦੀਆਂ ਨੂੰ ਪੰਜਾਬ ਵਿਧਾਨ ਸਭਾ 'ਚ ਪਾਸ ਕੀਤੇ ਕਾਨੂੰਨਾਂ ਨੂੰ ਲਾਗੂ ਕਰਾਉਣਾ ਜ਼ਰੂਰੀ ਹੈ। ਜੇ ਅੱਜ ਅਸੀਂ ਪੰਜਾਬ ਦੀ ਵਿਧਾਨ ਸਭਾ 'ਚ ਪਾਸ ਕਾਨੂੰਨਾਂ ਨੂੰ ਕੇਂਦਰ ਕੋਲੋਂ ਮਨਜ਼ੂਰ ਨਾ ਕਰਾ ਸਕੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਪੰਜਾਬ ਦੀ ਵਿਧਾਨ ਸਭਾ 'ਚ ਪਾਸ ਕੀਤੇ ਹਰ ਕਾਨੂੰਨ ਨੂੰ ਲਾਗੂ ਕਰਾਉਣ ਦੇ ਲਈ ਅੰਦੋਲਨ ਕਰਨਾ ਪੈਣਾ। ਇਹ ਸੰਘੀ ਢਾਂਚੇ ਨੂੰ ਸਾਨੂੰ ਬਚਾਉਣਾ ਪੈਣਾ। ਪੰਜਾਬ ਦੀ ਵਿਧਾਨ ਸਭਾ ਬਹੁਤ ਤਾਕਤਵਰ ਹੈ, ਅਸੀਂ ਜਿੰਨੇ ਮਰਜ਼ੀ ਖੇਤੀ ਦੇ ਕਾਨੂੰਨ ਆਪਣੇ ਪੱਧਰ 'ਤੇ ਬਣਾ ਲਈਏ ਔਰ ਅਸੀਂ ਜਿਹੜੇ ਪਾਸ ਕੀਤੇ ਨੇ ਉਹੀ ਅਸੀਂ ਪਾਸ ਨਹੀਂ ਕਰਾ ਸਕੇ। ਔਰ ਇਹ ਮੈਂ ਅੱਜ ਮੇਰੀ ਗੱਲ ਜ਼ਰੂਰ, ਸਾਰੇ ਸੱਜਣ ਤੁਸੀਂ ਬੜੇ ਸਿਆਣੇ ਹੋ, ਅਗਰ ਸਾਡੇ ਕਿਸਾਨ ਪੰਜਾਬ ਦੀ ਵਿਧਾਨ ਸਭਾ ਦੇ ਕਾਨੂੰਨਾਂ ਦੀ ਗੱਲ ਕੇਂਦਰ ਕੋਲੋਂ ਨਾ ਮਨਵਾ ਕੇ ਆਏ, ਮੈਂ ਕਹਿੰਦਾ ਚਾਹੇ 3 ਖੇਤੀ ਕਾਨੂੰਨ ਰੱਦ ਕਰਾ ਕੇ ਆ ਜਾਈਏ, ਅਸੀਂ ਆਪਣੀ ਵਿਧਾਨ ਸਭਾ ਦੀ ਜਿਹੜੀ ਮਹੱਤਤਾ ਹੈ ਅਸੀਂ ਉਹਨੂੰ ਖੋਰਾ ਲਾ ਜਾਂਗੇ। ਔਰ ਭਵਿੱਖ 'ਚ ਅਸੀਂ 1-1 ਖੇਤੀ ਕਾਨੂੰਨ ਪਾਸ ਕਰਾਉਣ ਦੇ ਲਈ ਸਾਨੂੰ ਅੰਦੋਲਨ ਕਰਨੇ ਪੈਣੇ ਹੈ। ਕਿਸੇ ਨੇ ਵਿਧਾਨ ਸਭਾ ਦਾ ਪਾਸ ਕੀਤਾ ਕਾਨੂੰਨ ਨਹੀਂ ਮੰਨਣਾ, ਜਿਵੇਂ ਕੇਜਰੀਵਾਲ ਹੈ, ਕੇਜਰੀਵਾਲ ਦੀ ਤਾਂ ਅੱਧੀ ਵਿਧਾਨ ਸਭਾ ਹੈ ਨਾ, ਉਹ ਤਾਂ ਛੋਟੀ ਵਿਧਾਨ ਸਭਾ, ਮੈਂ ਉਹਨੂੰ ਸੂਬੀ ਕਹਿੰਦਾ ਹੁੰਦਾ, ਦਿੱਲੀ ਨੂੰ ਵੀ, ਦਿੱਲੀ ਤਾਂ ਇੱਕ ਸੂਬੀ ਹੈ। ਕੇਜਰੀਵਾਲ ਕੋਈ ਵੀ ਕਾਨੂੰਨ ਪਾਸ ਕਰਦਾ ਉਹਦੀ ਮਨਜ਼ੂਰੀ ਚਾਹੀਦੀ ਹੁੰਦੀ ਹੈ ਗ੍ਰਹਿ ਮੰਤਰਾਲੇ ਤੋਂ, ਉਹ ਤਾਂ ਕਾਨੂੰਨ ਲਾਗੂ ਹੁੰਦਾ। ਔਰ ਪੰਜਾਬ ਦਾ ਜਿਹੜਾ ਕਾਨੂੰਨ ਹੈ ਖੇਤੀਬਾੜੀ ਦਾ, ਸਾਡੀ ਪੂਰਨ ਵਿਧਾਨ ਸਭਾ ਪੰਜਾਬ ਦੀ, ਉਹਦੇ ਉੱਤੇ ਗਵਰਨਰ ਜਿਹੜੇ ਨੇ ਉਹ ਸਹੀ ਪਾਉਂਦੇ ਨੇ, ਕਾਨੂੰਨ ਬਣ ਜਾਂਦੇ ਨੇ। ਪਰ ਕਿਉਂਕਿ ਇਹ ਖੇਤੀ ਕਾਨੂੰਨਾਂ ਦਾ ਮਾਮਲਾ, ਇਸ ਵਾਰ ਨਾ ਗਵਰਨਰ ਨੇ ਸਹੀ ਪਾਈ ਔਰ ਨਾ ਰਾਸ਼ਟਰਪਤੀ ਕੋਲੇ ਉਹ ਭੇਜਿਆ ਗਿਆ ਹਜੇ ਤੱਕ। ਜੋ ਅਸੀਂ ਸਿਰਫ ਇਸ ਗੱਲਾਂ ਦੇ ਪਿੱਛੇ ਰਹਿ ਗਏ ਵੀ ਸਿੱਧੂ ਨੇ ਉੱਥੇ ਗਿਆ, ਸਾਡੇ ਲੀਡਰਾਂ ਨੂੰ ਜਾਣ ਦੀ ਲੋੜ ਨਹੀਂ, ਜੋ ਵਿਧਾਨ ਸਭਾ 'ਚ ਹੋਇਆ ਸਾਡੇ ਕਿਸਾਨਾਂ ਨੂੰ ਵੀ ਉੱਥੇ ਪਹਿਰਾ ਦੇਣ ਦੀ ਲੋੜ ਹੈ, ਜੋ ਪੰਜਾਬ ਦੀ ਵਿਧਾਨ ਸਭਾ 'ਚ ਹੋਇਆ। ਔਰ ਸਿਆਸਤ ਤੋਂ ਉੱਤੇ ਉੱਠ ਕੇ ਜੇ ਅਸੀਂ ਪੰਜਾਬ ਬਚਾਉਣਾ, ਇਸ ਵਕਤ ਸਿੱਧੂ ਦੀ, ਭਗਵੰਤ ਮਾਨ ਦੀ, ਕੇਜਰੀਵਾਲ ਦੀ, ਕੈਪਟਨ ਦੀ, ਸਾਡੇ MPਆਂ ਦੀ ਕੋਈ ਮਹੱਤਤਾ ਨਹੀਂ। MPਆਂ ਦੀ ਮਹੱਤਤਾ ਸਿਰਫ ਉਹੀ ਹੈ ਜੇ ਹੁਣ ਤੱਕ ਇਹਨਾਂ ਨੇ ਅਸਤੀਫੇ ਦਿੱਤੇ ਹੁੰਦੇ, ਫਿਰ ਕਿਸਾਨ ਬਣ ਕੇ ਬਹਿ ਸਕਦੇ ਸੀ, ਭਾਵੇਂ ਕੈਪਟਨ ਹੈ ਭਾਵੇਂ ਸਾਰੇ ਹੈ। ਜਾਂ ਤਾਂ ਹੁਣ ਤੱਕ ਅਸਤੀਫੇ ਦੇ ਕੇ ਸਿੰਘੂ ਬਾਰਡਰ ਤੇ ਨਾਲ ਬੈਠੇ ਹੁੰਦੇ ਨਾ ਜੀ, ਲੰਗਰ ਬਣਾ ਰਹੇ ਹੁੰਦੇ ਨਾਲ, ਫਿਰ ਗੱਲ ਸਮਝ ਆਉਂਦੀ। ਇਹਨਾਂ ਦੀ ਲੋੜ ਨਹੀਂ ਹੈ ਜੇ ਇਹਨਾਂ ਨੇ ਅਸਤੀਫੇ ਨਹੀਂ ਦੇਣੇ, ਜੇ ਇਹਨਾਂ ਨੇ ਅਸਤੀਫੇ ਨਹੀਂ ਦੇਣੇ ਜਿੱਥੇ ਹੈਗੇ ਉੱਥੇ ਬੈਠੇ ਰਹਿਣ।
ਅਗਲੀ ਕਾਲ ਤੇ ਮੇਰੇ ਨਾਲ 2 ਕਾਲਰ ਹੋਰ ਨੇ ਔਰ ਉਹਨਾਂ ਨਾਲ ਜਿੱਥੇ ਗੱਲਾਂ ਕਰ ਰਹੀਆਂ, ਮੈਂ ਵੀ ਇੱਕ ਆਪਣਾ ਸਵਾਲ ਤੁਹਾਨੂੰ ਪੁੱਛੂਗਾ ਕਿ ਜਦੋਂ ਦੇ ਪ੍ਰਧਾਨ ਮੰਤਰੀ ਬਣੇ ਨੇ ਨਰਿੰਦਰ ਮੋਦੀ ਜੀ, ਉਹਨਾਂ ਨੂੰ 19 ਪਾਰਟੀਆਂ ਜਿਹੜੀਆਂ ਉਹ ਛੱਡ ਗਈਆਂ। ਸੋ 19 ਪਾਰਟੀਆਂ ਦਾ ਛੱਡ ਦੇਣਾ BJP ਨੂੰ, ਔਰ ਕਿਉਂਕਿ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਹਦੀ ਗੱਲਬਾਤ ਕਰਾਂਗੇ। ਮੇਰੇ ਨਾਲ ਕਾਲਰ ਨੇ, ਮਹਿਕ ਰੇਡੀਓ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਏਅਰ ਤੇ ਹੋ ਸਰ, ਕੀ ਕਹਿਣਾ ਚਾਹੋਗੇ, ਕੀ ਨਾਮ ਤੁਹਾਡਾ?
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਮੈਂ ਏਅਰ ਤੇ ਹਾਂ ਜੀ।
ਹਾਂਜੀ ਹਾਂਜੀ, ਏਅਰ ਤੇ ਹੋ ਤੁਸੀਂ।
ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਪਹਿਲਾਂ ਜੀ। ਸਭ ਤੋਂ ਵੱਡਾ ਜਿਹੜੀ ਪਹਿਲਾਂ ਤੋਂ ਲੈ ਕੇ ਅੱਜ ਤੱਕ ਚੀਜ਼ ਇਗਨੋਰ ਹੋਈ ਹੈ, ਜਿਹੜੀ ਖੇਤੀਬਾੜੀ ਇਹਨਾਂ, ਜਿਹੜੀ ਫੂਡ ਇੰਡਸਟਰੀ ਤੇ ਜਿਹੜੀ ਹੈਗੀ ਹੈ ਡੇਅਰੀ ਫਾਰਮਿੰਗ, ਇਹਨਾਂ ਨੂੰ ਨੰਬਰ 1 ਦੀ ਇੰਡਸਟਰੀ ਜਿਹੜੀ ਹੈ ਨਾ, ਉਹ ਜਿਹੜਾ ਐਲਾਨ ਕਰਨਾ ਚਾਹੀਦਾ ਗੌਰਮੈਂਟ ਨੂੰ, ਕਿਉਂਕਿ ਹਰ ਬੰਦੇ ਨੂੰ 135 ਕਰੋੜ ਬੰਦਿਆਂ ਨੂੰ ਹਰ ਰੋਜ਼ 3-4 ਵਾਰੀ ਇਸ ਚੀਜ਼ ਦੀ ਜ਼ਰੂਰਤ ਪੈਂਦੀ ਹੈ। ਜਿਹੜੇ ਸਾਡੇ ਕਾਰਪੋਰੇਟ ਘਰਾਣੇ ਨੇ ਉਹ ਕਰੋੜਾਂ ਰੁਪਈਏ ਲੈਂਦੇ ਨੇ ਸਬਸਿਡੀ, ਸਾਨੂੰ ਇੱਥੇ ਘਾਟਾ ਪੈ ਗਿਆ, ਇੱਥੇ ਘਾਟਾ ਪੈ ਗਿਆ, ਜਿਹੜੇ ਉਹ ਪੈਸੇ ਉਹਨਾਂ ਨੂੰ ਦਿੰਦੇ ਨੇ ਉਹ ਇੱਥੇ ਇਹਨਾਂ ਨੂੰ ਦੇਣੇ ਚਾਹੀਦੇ ਨੇ। ਇਹ ਚੀਜ਼ ਜਿਹੜੀਆਂ ਤੁਸੀਂ ਅੱਗੇ ਲੈ ਕੇ ਆਓ ਤੇ ਬਾਕੀ ਗੱਲਾਂ ਬਾਤਾਂ ਕਰਾਂਗੇ। ਥੈਂਕ ਯੂ ਜੀ।
ਬਿਲਕੁਲ ਜੀ, ਬਹੁਤ ਤੁਸੀਂ ਚੰਗਾ ਤੁਸੀਂ ਵਿਚਾਰ ਰੱਖਿਆ ਜੀ, ਜ਼ਰੂਰ ਮੈਂ ਆਉਂਦੇ ਦਿਨਾਂ ਦੇ ਵਿੱਚ ਇਸ ਗੱਲ ਨੂੰ ਇੱਥੇ ਵੀ ਦੁਹਰਾਉਂਗਾ।
ਜੀ ਡੱਲਾ ਸਾਹਿਬ, ਜਿਹੜਾ ਮੈਂ ਸਵਾਲ ਪੁੱਛਿਆ ਸੀ ਉਹਦੇ ਬਾਰੇ ਕੀ ਕਹਿਣਾ ਚਾਹੋਗੇ?
ਦੇਖੋ, ਮੈਂ ਤੁਹਾਡੇ ਸਵਾਲ ਤੇ ਵੀ ਦਿੰਦਾ, ਜਿਹੜੀ ਭਾਈ ਸਾਹਿਬ ਨੇ ਗੱਲ ਕੀਤੀ ਹੈ ਨਾ, ਸੱਚਮੁੱਚ ਤਿੰਨ ਟਾਈਮ ਦਾ ਭੋਜਨ ਤਾਂ ਹਰ ਵਿਅਕਤੀ ਖਾਂਦਾ ਨਾ। ਸੋ ਖੇਤੀਬਾੜੀ ਉਪਜਾਂ ਨਾਲ ਜੁੜੀਆਂ ਚੀਜ਼ਾਂ ਨੂੰ ਹਜੇ ਤੱਕ ਉਸ ਪੱਧਰ ਤੇ ਇੰਡਸਟਰੀ ਉਦਯੋਗ ਦੇ ਤੌਰ ਤੇ ਮਾਨਤਾ ਨਹੀਂ ਮਿਲੀ, ਜਿਹੜੀ ਬਿਲਕੁਲ ਸਾਡੇ ਕਿਸਾਨਾਂ ਨੂੰ ਵੀ ਗੱਲ ਕਰਨੀ ਚਾਹੀਦੀ, ਔਰ ਅਸੀਂ ਵੀ ਇਹ ਗੱਲ ਜ਼ਰੂਰ ਹੁਣ ਕਰਾਂਗੇ। ਪਰ ਜਿਹੜੀ ਤੁਸੀਂ ਗੱਲ ਕਰਨੀ ਆ, ਦੇਖੋ ਸਮੇਂ ਸਮੇਂ ਤੇ ਨਾ ਇੰਟਰਸਟ ਬਦਲਦੇ, ਹੁਣ ਹਰ ਸੂਬੇ ਦੀ, ਹੁਣ ਸ਼ਿਵ ਸੈਨਾ ਦੀ ਇੱਕ ਆਪਣੀ ਦਿੱਕਤ ਸੀ, ਬੀਜੇਪੀ ਨਾਲ ਮਿਲ ਕੇ ਚੋਣਾਂ ਲੜੇ ਪਰ ਸ਼ਿਵ ਸੈਨਾ ਨੂੰ ਵੱਖ ਹੋਣਾ ਪਿਆ ਕਿਉਂਕਿ ਸ਼ਿਵ ਸੈਨਾ ਔਰ ਬੀਜੇਪੀ 'ਚ ਟਕਰਾਅ ਸੀ ਸੀਟਾਂ ਦੀ ਵੰਡ ਨੂੰ ਲੈ ਕੇ। ਅਕਾਲੀ ਦਲ ਕਿਉਂ ਵੱਖਰਾ ਹੋਇਆ? ਕਿਉਂਕਿ ਅਕਾਲੀ ਦਲ ਨੂੰ ਵੀ ਪਤਾ ਹੈ ਵੀ ਜੇ ਅਸੀਂ ਕਿਸਾਨਾਂ ਦੇ ਮਸਲੇ 'ਤੇ ਅੱਜ ਬੀਜੇਪੀ ਨਾਲ ਰਵਾਂਗੇ ਤਾਂ ਜਿਹੜੀ ਸਾਡੀ ਸਿਆਸੀ ਹੋਂਦ 'ਤੇ ਖਤਰਾ ਖੜਾ ਹੋਇਆ ਉਹ ਖਤਮ ਹੋ ਜਾਣਾ। ਜੇ ਅਕਾਲੀ ਦਲ ਨੇ ਬੀਜੇਪੀ ਨੂੰ ਨਾ ਛੱਡਿਆ ਹੁੰਦਾ ਤਾਂ ਅੱਜ ਤੁਸੀਂ ਵੀ ਸਮਝ ਸਕਦੇ ਹੋ ਜੁਗਰਾਜ ਜੀ ਅਕਾਲੀ ਦਲ ਦੀ ਸਥਿਤੀ ਕੀ ਹੋਣੀ ਸੀ ਪੰਜਾਬ 'ਚ। ਸੋ ਇਸ ਕਰਕੇ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਜਿਹੜੀਆਂ ਗੱਠਜੋੜ ਦੀਆਂ ਉਹ ਸਮੇਂ ਦੇ ਮੁਤਾਬਕ ਆਪਣੇ ਸਟੇਟ ਦੇ ਹਿੱਤ ਦੇ ਮੁਤਾਬਕ ਫੈਸਲਾ ਕਰਦੀਆਂ, ਔਰ ਬੀਜੇਪੀ ਨਾਲ ਜਿੰਨੀਆਂ ਪਾਰਟੀਆਂ ਗਠਬੰਧਨ 'ਚ ਆਈਆਂ ਸੀ ਉਹ ਸੂਬਿਆਂ ਦੀਆਂ ਪਾਰਟੀਆਂ ਸੀ, ਪਰ ਹੌਲੀ ਹੌਲੀ ਦੇਖੋ ਬੀਜੇਪੀ ਵੱਡੀ ਪਾਰਟੀ ਬਣ ਰਹੀ ਹੈ ਹੌਲੀ ਹੌਲੀ। ਹੁਣ ਮੈਨੂੰ ਤਾਂ ਇਹ ਲੱਗਦਾ ਕਿ ਆਉਂਦੇ ਸਮਿਆਂ ਦੇ ਵਿੱਚ ਨਿਤੀਸ਼ ਕੁਮਾਰ ਦੀ ਜਨਤਾ ਦਲ ਯੂਨਾਈਟਡ ਵੀ ਹਲਕੀ ਪੈ ਜਾਣੀ ਅਤੇ ਉੱਥੇ ਬੀਜੇਪੀ ਵੱਡੀ ਹੋ ਜਾਣੀ ਬਿਹਾਰ 'ਚ। ਜੰਮੂ ਕਸ਼ਮੀਰ 'ਚ ਬੀਜੇਪੀ ਛੋਟੀ ਪਾਰਟੀ ਦੇ ਰੂਪ 'ਚ ਆਈ ਸੀ, ਲੇਕਿਨ ਬਾਕੀ ਪਾਰਟੀਆਂ ਨੂੰ ਪਿੱਛੇ ਕਰਕੇ ਬੀਜੇਪੀ ਅੱਗੇ ਨਿਕਲ ਗਈ, ਔਰ ਵਿਰੋਧੀਆਂ ਨੂੰ ਇਕੱਠੇ ਹੋਣਾ ਪਿਆ। ਦੇਖੋ ਉਹਨਾਂ ਨੇ ਗੁਪਕਾਰ ਆਪਣਾ ਦਲ ਜਿਹਾ ਬਣਾ ਲਿਆ ਇੱਕ
ਜੀ। ਔਰ ਬਹੁਤ ਬਹੁਤ ਧੰਨਵਾਦ ਡੱਲਾ ਸਾਹਿਬ, ਥੈਂਕ ਯੂ ਵੈਰੀ ਮੱਚ। ਔਰ ਇਹ ਸੀ ਸਾਡਾ ਪ੍ਰੋਗਰਾਮ ਤੁਸੀਂ ਸੁਣਿਆ ਔਰ ਕਾਲ ਕੀਤੇ ਆ, ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ। ਔਰ ਅਸੀਂ ਜੇ ਤੁਸੀਂ ਕੋਈ ਵੀ ਐਡਵਰਟਾਈਜ਼ਮੈਂਟ ਕਰਨੀ ਹੋਵੇ ਮੈਂ ਹੈ ਰੇਡੀਓ 'ਤੇ, ਅਤੇ ਮੇਰਾ ਨੰਬਰ ਹੈ 416-302-3600
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
ਫੈਲਣ ਨੂੰ ਰੋਕੋ, COVID-19 ਜਾਨ ਲੇਵਾ ਹੋ ਸਕਦਾ ਹੈ, ਫਰਜ਼ ਨਿਭਾਉਣ ਦਾ ਵੇਲਾ ਹੁਣ ਹੈ। COVID-19 ਦੀ ਰੋਕਥਾਮ ਵਿੱਚ ਹਰ ਕੋਈ ਆਪਣਾ ਹਿੱਸਾ ਪਾ ਸਕਦਾ ਹੈ, ਘਰ ਵਿੱਚ ਰਹੋ, ਬਸ ਇਹੀ ਕਰਨ ਦੀ ਲੋੜ ਹੈ। ਬਹੁਤ ਜ਼ਰੂਰੀ ਕੰਮ ਲਈ ਹੀ ਬਾਹਰ ਜਾਓ, ਜਿਵੇਂ ਰਾਸ਼ਨ, ਦਵਾਈਆਂ, ਮੈਡੀਕਲ ਅਪਾਇੰਟਮੈਂਟਸ ਲਈ, ਜਾਂ ਜੇ ਤੁਸੀਂ ਕੋਈ ਜ਼ਰੂਰੀ ਸੇਵਾ ਮੁਹੱਈਆ ਕਰਦੇ ਹੋ। ਖੁਦ ਨੂੰ ਅਤੇ ਹੋਰਾਂ ਨੂੰ ਸੁਰੱਖਿਅਤ ਰੱਖੋ, ਘਰ ਰਹੋ। ਜਾਣਕਾਰੀ ਲਈ ontario.ca/coronavirus ਤੇ ਜਾਓ। ਓਨਟੇਰੀਓ ਸਰਕਾਰ ਦੁਆਰਾ ਜਾਰੀ।
ਕਿਸੇ ਵੀ ਕਾਨੂੰਨੀ ਮੁਸ਼ਕਲ ਨਾਲ ਨਜਿੱਠਣ ਲਈ ਸਹੀ ਵਕੀਲ ਦੀ ਚੋਣ ਕਰਨਾ ਬਹੁਤ ਜ਼ਰੂਰੀ ਹੈ।
ਫਾਲਕਨ ਲਾਅ ਪੀਸੀ ਦੇ ਤਜਰਬੇਕਾਰ ਵਕੀਲਾਂ ਦੀ ਟੀਮ ਕਰ ਸਕਦੀ ਹੈ ਤੁਹਾਡੀ ਮਦਦ।
ਮਸਲਾ ਚਾਹੇ ਕਾਰਪੋਰੇਟ ਲਾਅ ਦਾ ਹੋਵੇ ਜਾਂ ਸਿਵਲ ਲਿਟੀਗੇਸ਼ਨ ਦਾ, ਰੀਅਲ ਅਸਟੇਟ ਦਾ ਹੋਵੇ ਜਾਂ ਇਮੀਗ੍ਰੇਸ਼ਨ ਦਾ,
ਫਾਲਕਨ ਲਾਅ ਪੀਸੀ ਜਾਣਦੇ ਹਨ ਹਰ ਕਾਨੂੰਨੀ ਸਮੱਸਿਆ ਦਾ ਹੱਲ। COVID-19 ਦੇ ਚਲਦਿਆਂ ਸਾਰੀਆਂ ਸਰਵਿਸਿਜ਼ ਡਿਜੀਟਲੀ ਅਵੇਲੇਬਲ ਹਨ।
ਕਾਲ ਫਾਲਕਨ ਲਾਅ ਪੀਸੀ 647-560-4442,
647-560-4442, ਹੈੱਡ ਆਫਿਸ ਇਨ ਮਿਸੀਸਾਗਾ।
ਫਾਲਕਨ ਲਾਅ ਪੀਸੀ।
Ayayoh, who is the Stager?
Complete home furniture and appliances, latest style, color, fabric, golden, ya phir silver, modern, traditional, contemporary furniture and decor. Complete home furniture and appliances. Must see, must visit a designer's collection and affordable price.
Seeing is believing. Complete home furniture and appliances.
No cost, free advice. 547 Steeles Avenue East in Brampton. 905-244-4663. 244-4663.
CIBC Global Money Transfer के साथ इस holiday season में अपने परिवार को ज्यादा से ज्यादा खुशियां दें। CIBC Global Money Transfer की $0 ट्रांसफर फीस का फायदा उठाएं और अपने परिवार तक पहुंचाएं और भी ज्यादा पैसे। आज ही cibc.com/globaltransfer पर जाएं और प्रोमो कोड GMT50 के साथ अपने पहले ट्रांसफर पर वापस पाएं $50। शर्तें और CIBC फॉरेन एक्सचेंज रेट्स लागू।
ਸੋਡੀ ਫਰਨੀਚਰ ਵੱਲੋਂ ਆਪਣੇ ਵੈਲਿਊਬਲ ਕਸਟਮਰਸ ਵਾਸਤੇ ਇੱਕ ਖਾਸ ਸੂਚਨਾ। ਲੋਕਡਾਊਨ ਦੀ ਮੌਜੂਦਾ ਸਿਚੁਏਸ਼ਨ ਨੂੰ ਦੇਖਦੇ ਹੋਏ ਆਪਣੇ ਕਸਟਮਰਸ ਦੀ ਸੇਫਟੀ ਲਈ ਸੋਡੀ ਫਰਨੀਚਰ ਨੇ ਕਰਬ ਸਾਈਡ ਪਿਕਅਪ ਅਤੇ ਡੋਰ ਡਿਲੀਵਰੀ ਦੀ ਸਰਵਿਸ ਸ਼ੁਰੂ ਕਰ ਦਿੱਤੀ ਹੈ। ਤੁਸੀਂ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਆਪਣਾ ਫਰਨੀਚਰ